कर गाव हो सोहेला तित कर गाव हो सोहेला तित करे गाव हो सोहेला सिमरि हो सिरियन
हा सी ओ शब्द शुरू कर लगे हां जेड़ा रोज रात नू सौण वेले कीर्तन सोला पढ़ी दा ओदा शब्द है रोज रात नू सारी सिखी एदा पाठ करके ते सौ जांदी है और बहुत अच्छी गल है पी सौण वेले बाणी दा पाठ ए शब्द पढ़ लेना पर जे किते शब्द दा बाणी दे राही बाणी दा पता लग जाए पी ए शब्द कहिंदा की है तद असी कदी इस शब्द नू मरन वेले लोथ ते उपड़ ना पड़ा अखीर ते उस वेले कहें जी कीर्तन सोले दा पाठ कर दे आहो असी परम बाणी दा कढ़ना चाहुंदे आं पी सोहले दा मतलब आया खुशी दा राग है ए गमी ली नहीं लिखिया और महले पहले दा गुरु बाबे नानक दा ज्ञान है सोहला मतलब ही खुशी दा हुंदा है सोहला अफसोस आले थां नहीं है पढ़ना चाहिदा इहो छोटे छोटे परम जेड़े संगतां च अपने आप ही पै गए ने और चंगे है बाणी नाल जुड़े हो बाणी उस वेले पढ़दे हो चंगा लेकिन कदी जे देखिए इहो ही पढ़न दा पाठ दा और ए नुकसान है पी जेड़ा असी बाबा नानक दा हुक्म आ सिर हुक्म है पी इस बाणी जेड़ी है इनू समझे सूझे पढ़ पढ़ बूझे अंत निरंतर साचा खड़ा करे बाणी इस करके दित्ती है ਕਿ ਗੁਰੂ ਨਾਨਕ ਆਪਣੀ ਦੱਖਣੀ ਓਂਕਾਰ ਚ ਕਹਿੰਦਾ ਇਹਨੂੰ ਪੜ੍ਹੋ ਫਿਰ ਸਮਝੋ ਸੂਝੋ ਔਰ ਫਿਰ ਇਹਦੇ ਮੁਤਾਬਕ ਕੰਮ ਕਰੋ ਔਰ ਉਹ ਕੰਮ ਕੀ ਹੈ ਕਿ ਆਪਣੇ ਅੰਦਰ ਦੇ ਅੰਦਰ ਰੱਬ ਨੂੰ ਖੜਾ ਕਰਨਾ ਬਾਹਰ ਨੀ ਰੱਬ ਨਾਲ ਮਿਲਣਾ ਕਿਤੇ ਅੰਤ ਨਿਰੰਤਰ ਸਾਚਾ ਬੈਠਾ ਇਸ ਕਰਕੇ ਉਸ ਗੁਰੂ ਬਾਬੇ ਦਾ ਸ਼ਬਦ ਅੱਜ ਅਸੀਂ ਉਹਦੀਆਂ ਬਾਣੀ ਨਾਲ ਹੀ ਖੋਲਾਂਗੇ ਜਿਹੜਾ ਸ਼ਬਦ ਅਫਸੋਸ ਨਾ ਕਾਲਤਾਂ ਜਾਂ ਜੀ ਫਲਾਣੇ ਦਾ ਤੇ ਜੀ ਕੀਰਤਨ ਸੋਹਲਾ ਪੜਿਆ ਗਿਆ ਆਪ ਸਾਡੇ ਚ ਅਗਿਆਨਤਾ ਆ ਗਈ ਸਿੱਖੀ ਚ ਲੇਕਿਨ ਦੇਖਦੇ ਨੇ ਪੀ ਇਹ ਕਿੱਡਾ ਵੱਡਾ ਸ਼ਬਦ ਹੈ ਔਰ ਅਸੀਂ ਉਹਦਾ ਪੰਨਾ ਲੈਣੇ ਹਾਂ ਉਹਦਾ ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 12 ਪੰਨਾ 12 1-2 ਪੇਜ ਔਰ ਇੱਥੋਂ ਇਹ ਸ਼ਬਦ ਸ਼ੁਰੂ ਹੁੰਦਾ ਹੈ ਸੋਹਿਲਾ ਰਾਗ ਗੌੜੀ ਦੇਵਕੀ ਮਹੱਲਾ ਪਹਿਲਾ ਇਹ ਜਿਹੜਾ ਉਤਲਾ ਹੈਡਿੰਗ ਦਿੱਤਾ ਹੈ ਇਹ ਸ਼ਬਦ ਬਾ ਪਹਿਲਾਂ ਜਪ ਸੋਹਲੇ ਦੇ ਪਾਠ ਚ ਪਾਏ ਆ ਔਰ ਉਥੇ ਅਸੀਂ ਪੜ੍ਹਦੇ ਆ ਲੇਕਿਨ ਇਹਦੇ ਹੈਡਿੰਗ ਚ ਫਰਕ ਹੈ ਸ਼ਬਦ ਅੰਦਰ ਹੈ ਅਸਲ ਪੋਥੀ ਦੇ ਜਿਹੜੇ ਅੰਦਰੋਂ ਸ਼ਬਦ ਕੱਢ ਕੇ ਜਿਹੜੇ ਸਾਡੇ ਨਿਤਨੇਮ ਲਈ ਬਣਾਏ ਆ ਗੁਰੂਆਂ ਮਹਾਰਾਜ ਦੇ ਉਹ ਸਤਿਕਾਰਯੋਗ ਨੇ ਸਾਰੇ ਸ਼ਬਦ ਨਿਤਨੇਮ ਦੇ ਪਰ ਉਨ੍ਹਾਂ ਚ ਸੈਂਕੜੇ ਹੀ ਗਲਤੀਆਂ ਕਰ ਦਿੱਤੀਆਂ ਗਈਆਂ ਉਸਕੋ ਸ਼ੁੱਧ ਨਹੀਂ ਅੰਦਰਲਾ ਰੂਪ ਜਾ ਕੇ ਦੇਖੋ ਘਰ ਇਸ ਸ਼ਬਦ ਦਾ ਉੱਥੇ ਦੀਪਕੀ ਲਫ਼ਜ਼ ਨਹੀਂ ਹੈ ਜਾਂ ਲਫ਼ਜ਼ ਉਤਲੇ ਵਿੱਚ ਜ਼ਿਆਦਾ ਰਾਤੇ ਆ, ਉੱਥੇ 16 ਰਾਤ ਗੌੜੀ ਇਸ ਤਰ੍ਹਾਂ ਦੇ ਆ ਕੋਈ, ਆਪ ਜਾ ਕੇ ਮਿਹਨਤ ਕਰੋ। ਇਹਦੇ ਫਰਕ ਕੱਢਣ ਦਾ ਫਾਇਦਾ ਇਹ ਹੋਏਗਾ ਵੀ ਜੇ ਗੁਰੂ ਨਾਨਕ ਨਾ ਆਪਣੀ ਪੋਥੀ ਚ ਆਪ ਸ਼ਬਦ ਲਿਖਿਆ, ਉਹਦੇ ਚ ਬਾਅਦ ਘਾਟ ਕਰਨ ਦਾ ਕਿਸੇ ਨੂੰ ਹੱਕ ਨਹੀਂ ਹੈ। ਜੇ ਕਿਤੇ ਹੋ ਗਏ ਤੇ ਦਰ ਗੁਦਰ ਕਰੋ, ਪਰ ਸ਼ਬਦ ਸਮਝੋ ਜ਼ਰੂਰ ਵੀ ਸ਼ਬਦ ਕਹਿੰਦਾ ਕੀ ਹੈ। ਇਸ ਕਰਕੇ ਜਿਹੜਾ ਸ਼ਬਦ ਆ ਰੋਜ਼ ਸੋਹਲੇ ਦੇ ਅਸੀਂ ਪਾਠ ਕਰਕੇ ਵੀ ਰਾਤ ਨੂੰ ਸੌਣ ਲੱਗੇ ਅਸੀਂ ਇਹ ਪਾਠ ਸਾਡੇ ਚ ਪਾਇਆ ਵੀ ਤੁਸੀਂ ਇਹਦਾ ਪਾਠ ਜ਼ਰੂਰ ਕਰਨੇ। ਜਦਕਿ ਗੁਰੂ ਅਮਰਦਾਸ ਸਾਹਿਬ ਆਪਣੀ ਬਾਣੀ ਚ ਲਿਖਦੇ ਕਈ ਸੌਣ ਵੇਲੇ ਪਾਠ ਨਹੀਂ ਕਰਨਾ, ਗੁਰੂ ਅਮਰਦਾਸ ਸਾਹਿਬ ਦੀ ਬਾਣੀ ਦੇ ਰਹੇ ਹੈ। ਸੌਂਦੇ ਵਾਹ ਵਾਹ ਦੇਖੋ ਕਿੰਨਾ ਫਰਕ ਹੈ। ਗੁਰੂ ਮਹਾਰਾਜ ਅਮਰਦਾਸ ਸਾਹਿਬ ਕਹਿੰਦੇ ਵਾਹਿਗੁਰੂ ਵਾਹਿਗੁਰੂ ਭਾਈ ਜਪ ਕੇ ਸੌ, ਸੌਂਦੇ ਵਾਹ ਵਾਹ ਕਿਸੇ ਬਾਣੀ ਸਾਰੀ ਖੋਲੋ ਕਿਤੇ ਨੀ ਲਿਖਿਆ ਵੀ ਤੁਸੀਂ ਇਹ ਸੌਣ ਲੱਗੇ ਪਾਠ ਕਰਨਾ। ਲੇਕਿਨ ਮੁਬਾਰਕ ਐਸੇ ਕਰੀ ਜਾਂਦੇ ਆ, ਕਮ ਅਜ ਕਮ ਜਿਹੜੇ ਨਈ ਬਾਣੀ ਨਾਲ ਜੁੜੇ ਨਈ ਰੱਬ ਦਾ ਨਾਂ ਲੈਂਦੇ ਉਹਨਾਂ ਨਾਲ ਸੌ ਦਰਜੇ ਚੰਗੇ, ਪਰ ਉੱਥੋਂ ਗਾਂਹ ਹਮਲਾ ਮਾਰਨ ਵੀ ਜੋ ਇਹ ਪਾਠ ਕਹਿੰਦਾ ਹੈ ਉਹ ਡੱਬ ਕੇ ਤੇ ਅਸੀਂ ਨਾਮ ਜਪ ਕੇ ਸੰਗੇ। ਸੌਂਦੇ ਵਾਹ ਔਰ ਉੱਠਦੇ ਸਾਰ ਵੀ ਗੁੱਡ ਮਾਰਨਿੰਗ ਹਾਏ ਬਾਏ ਨਾ ਕਰੇ, ਜਾਂ ਸਾਰਾ ਸਾਡੇ ਹੈ ਗੁਰਮੰਤਰ ਦਾ ਜਪ ਕਰੇ। ਦੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਅਸੀਂ ਬੱਚਿਆਂ ਨਾਲ ਘਰ ਚ ਵੀ ਉਧਰ ਉਧਰ, ਚਾਰ ਵਾਰੀ ਗੁਰਮੰਤਰ ਦਾ ਜਾਪ ਹੋ ਜਾਂਦਾ ਹੈ ਵਾਹਿਗੁਰੂ ਮੰਤਰ ਦਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹਨਾਂ ਨਾਲੋਂ ਠਾਂ ਹੈ। ਇਸ ਕਰਕੇ ਸਵੇਰੇ ਉੱਠ ਕੇ ਜਿਹਦੇ ਕੰਨਾਂ ਚ ਫਤਿਹ ਪੈ ਜੇ ਜਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਰਿਵਾਜ ਪੈ ਜੇ ਘਰਾਂ ਚ, ਉਹਦੇ ਚ ਗੁਰਮੰਤਰ ਦਾ ਜਾਪ ਹੈ, ਬਾਕੀ ਸਾਰੀਆਂ ਚੀਜ਼ਾਂ ਇਹਨਾਂ ਨੂੰ ਠਾਂ ਹੈ। ਇਸ ਕਰਕੇ ਸਿੱਖਾਂ ਦਾ ਜਿਹੜਾ ਨਿਤਨੇਮ ਸਵੇਰੇ ਉੱਠਣਾ ਜਾਂ ਰਾਤੀ ਸੌਣ ਵੇਲੇ, ਮਹਾਰਾਜ ਪੁਰਾਤਨ ਸਿੱਖੀ ਸਾਰੀ ਹੀ ਨਾਮ ਜਪ ਕੇ ਸੌਂਦੀ ਸੀ, ਸੌਂਦੇ ਵਾਹ ਵਾਹ ਸੌਂਦੇ ਵਾਹ ਵਾਹ ਉੱਠਦੇ ਵੀ ਵਾਹ ਕਰੇ ਨ, ਉੱਠਦੇ ਵੀ ਵਾਹ ਕਰੇ ਨ। ਵਾਹ ਕੀ ਹੈ? ਵਾਹ ਪੂਰੇ ਗੁਰਮੰਤਰ ਦਾ ਅੱਧਾ ਹਿੱਸਾ ਹੈ। ਵਾਹਿਗੁਰੂ 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 ਸੌਂਦੇ ਵਾਹ ਵਾਹ ਉੱਚਰੇ, ਸੌਂਦੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇ ਨ, ਉੱਠਦੇ ਵੀ ਵਾਹ ਕਰੇ ਏ ਸੌਂਦੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇ। ਜੋ ਗੁਰਬਾਣੀ ਦੀ ਤੁਕ ਔਰ ਗੁਰੂ ਅਮਰਦਾਸ ਸਾਹਿਬ ਮਹੱਲੇ ਤੀਜੇ ਦਾ ਹੁਕਮ ਹੈ ਬਾਣੀ, ਉਹਦੇ ਨਾਲ ਮਰਿਆਦਾ ਜੋ ਚੱਲੀ ਆ ਰਹੀ ਚੀਜ਼ ਸਭ ਠਾਂ ਹੈ, ਸ਼ਬਦ ਉੱਤੇ ਹੈ, ਗੁਰੂ ਮਹਾਰਾਜ ਦੇ ਜਿਹੜੇ ਹੁਕਮ ਆ ਉੱਤੇ। ਇਸ ਕਰਕੇ ਸੌਣ ਵੇਲੇ ਪਾਠ ਵੀ ਕਰੋ, ਪਰ ਸੌਂਦ ਨਾਮ ਜਪਦੇ ਸਮੋ, ਸੌਂਦੇ ਵਾਹ ਉੱਚਰੇ, ਸੌਂਦੇ ਵਾਹ ਵਾਹ ਉੱਚਰੇ ਵਾਹਿਗੁਰੂ 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 ਉੱਠਦੇ ਵੀ ਵਾਹ ਕਰੇ, ਉੱਠਦੇ ਵੀ ਵਾਹ ਕਰੇ ਏ ਸੌਂਦੇ ਵਾਹ ਵਾਹ ਉੱਠਦੇ ਵੀ ਵਾਹ ਵੱਡ ਭਾਜੀਆਂ ਵਾਹ ਵਾਹ ਮੂੰਹੋਂ ਕਢਾਏ ਵੱਡ ਭਾਜੀਆਂ ਵੱਡ ਭਾਗੀਆਂ ਵਾਹ ਵਾਹ ਮੂੰਹ ਕਢਾਏ ਵੱਡ ਭਾਗੀਆਂ ਵਾਹ ਵਾਹ ਮੂੰਹ ਆਹ ਹੁਕਮ ਹੈ ਬਾਣੀ ਦਾ। ਵੱਡੇ ਭਾਗਾਂ ਨਾਲ ਜਪਿਆ ਜਾਂਦਾ ਏਡਾ ਵੱਡਾ ਗੁਰਮੰਤਰ ਜਿਹੜਾ ਲੇਟੈਸਟ ਹੈ ਔਰ ਸਭ ਤੋਂ ਬਾਅਦ ਆਇਆ ਹੈ ਗੁਰਮੰਤਰ। ਵੇਦਾਂ ਸ਼ਾਸਤਰਾਂ ਚ ਹੈ ਨੀ, ਪਿਛਲੇ ਯੁੱਗਾਂ ਚ ਹੈ ਨੀ, ਇਹ ਗੁਰੂ ਨਾਨਕ ਦੇਵ ਸੇ ਆਇਆ ਔਰ ਇਹ ਗੁਰਮੰਤਰ ਹੀ ਸਾਨੂੰ ਫਤਿਹ ਚ ਮਿਲ ਜਾਂਦਾ। ਜਿਸ ਵੇਲੇ ਖੰਡੇ ਬਾਟੇ ਦੀ ਪੌਲ ਲੈਂਦੇ ਆ ਸਾਨੂੰ ਬੁਲਾ ਬੁਲਾ ਕੇ ਪੰਜ ਪਿਆਰੇ ਛੱਡਦੇ ਨੀ, ਜਿਨ ਚਕਰ ਅਭਿਆਸੀ ਬੋਲਦਾ ਨੀ। ਬੋਲ ਵਾਹਿਗੁਰੂ ਜੀ ਕਾ ਖਾਲਸਾ। ਔਰ ਇਸੇ ਗੁਰਮੰਤਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਗੋਡਿਆਂ ਭਾਰ ਹੋਣਾ ਪਿਆ ਪੰਜਾਂ ਦੇ ਸਾਹਮਣੇ, ਔਰ ਕਹਿੰਦੇ ਮੈਨੂੰ ਵੀ ਇਹ ਗੁਰਮੰਤਰ ਦਿਓ ਔਰ ਮੇਰਾ ਵੀ ਰਾਏ ਰੂਈ ਗੋਬਿੰਦ ਰਾਏ ਪਿੱਛੋਂ ਨਾਂ ਹਟਾਓ ਔਰ ਮੇਰਾ ਵੀ ਗੋਬਿੰਦ ਸਿੰਘ ਨਾਮ ਕਰੋ। ਆ ਐਡੀ ਵੱਡੀ ਇਸ ਗੁਰਮੰਤਰ ਦਸਮ ਪਾਤਸ਼ਾਹ ਨਾ ਆਪ ਗੁਰਚਾਲ ਦਿਖਾਈ ਹਰ ਚਾਲ। ਇਸ ਕਰਕੇ ਇਹ ਜੋ ਸਿੱਖੀ ਦਾ ਗੁਰਮੰਤਰ ਹੈ ਸਾਨੂੰ ਖੰਡੇ ਬਾਟੇ ਦੀ ਪਾਉ ਲੈਣ ਲੱਗੇ ਗੁਰਮੰਤਰ ਹਰ ਸਿੱਖ ਨੂੰ ਉਸ ਵੇਲੇ ਪੰਜ ਪਿਆਰੇ ਦੇ ਜਾਂਦੇ ਨੇ। ਇਸ ਕਰਕੇ ਇਹੋ ਹੀ ਜਪਦੇ ਸੌਣਾ ਉੱਠਣਾ, ਬਾਕੀ ਜਿਹੜਾ ਪਾਠ ਹੈ ਕਰੋ ਜੀ ਸਦਕੇ, ਪਰ ਥੋੜਾ ਜਿਹਾ ਸਮਝੋ ਦੇਖੋ ਕਿੱਡਾ ਵੱਡਾ ਇਹ ਸ਼ਬਦ ਹੈ। ਹੁਣ ਅਸੀਂ ਉਹ ਸ਼ਬਦ ਜੋ ਪੰਨਾ 12 ਤੇ ਹੈ ਔਰ ਮਹੱਲੇ ਪਹਿਲੇ ਦਾ ਗੁਰੂ ਬਾਬੇ ਨਾਨਕ ਦਾ ਹੈ, ਆਓ ਅਸੀਂ ਸ਼ਬਦ ਪਹਿਲਾਂ ਜਿੱਦਾਂ ਲਿਖਿਆ ਸਾਰਾ ਗਾਵਾਂਗੇ, ਫਿਰ ਇਹਦਾ ਵਿਵੇਕ ਕਰਾਂਗੇ, ਬਾਣੀ ਨੂੰ ਬਾਣੀ ਰਾਹੀਂ ਆਪਣੀ ਮੱਤ ਪਿੱਛੇ ਰੱਖ ਕੇ, ਫਿਰ ਦੇਖੋ ਇਹ ਸ਼ਬਦ ਕਿੱਡਾ ਵੱਡਾ ਲੱਗੇਗਾ। ਔਰ ਜਦੋਂ ਫਿਰ ਰਾਤ ਨੂੰ ਸੌਵੋਗੇ ਔਰ ਇਹ ਪਾਠ ਕਰਕੇ ਸੌਂਗੇ ਸ਼ਬਦ ਦਾ, ਤੁਹਾਨੂੰ ਹਲਾਰੇ ਆਉਣਗੇ ਵੀ ਮੈਂ ਹੁਣ ਤੇ ਨਾਮ ਜਪ ਕੇ ਹੀ ਸੌਣਾ ਹੈ। ਜੈ ਕਰੇ ਕੀਰਤਿ ਜੈ ਕਰੇ ਕੀਰਤਿ ਕਰਤੇ ਕਾ ਹੋਏ ਵਿਚਾਰੋ, ਕਰਤੇ ਕਾ ਹੋਏ ਵਿਚਾਰੋ, ਕਿਰਤ ਕਰੇ ਗਾਵ ਹੋ ਸੋਹੇਲਾ, ਸਿਮਰਿ ਹੋ ਸਿਰਜਣ ਹਾਰੋ, ਸਿਮਰਿ ਹੋ ਸਿਰਜਣ ਹਾਰੋ, ਸਿਮਰਿ ਹੋ ਸਿਰਜਣ ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਤੁਮ ਗਾਵੋ ਮੇਰੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਮੇਰੇ ਨਿਰਭਉ ਹਾਂ ਵਾਰੀ ਜਿਤ ਸੋਹੇ ਲੈ, ਹਾਂ ਵਾਰੀ ਜਿਤ ਸੋਹੇ ਲੈ, ਹਾਂ ਵਾਰੀ ਜਿਤ ਸੋਹੇ ਲੈ, ਸਦਾ ਸੁਖ ਹੋ, ਹਾਂ ਵਾਰੀ ਜਿਤ ਸੋਹੇ ਲੈ, ਸਦਾ ਸੁਖ। ਗਾਉਣ ਲੱਗੇ ਰਹਾਓ ਬੋਲਣਾ ਹੈ, ਰਹਾਓ ਹੀ ਸਾਰੀ ਸ਼ਬਦ ਦੇ ਪਹੀਏ ਦਾ ਐਕਸਲ ਹੈ, ਇਹਦੇ ਦੁਆਲੇ ਸਾਰਾ ਸ਼ਬਦ ਪਾਉਂਦਾ। ਜੇ ਰਹਾਓ ਸਮਝ ਗਏ ਸਾਰਾ ਸ਼ਬਦ ਤਾਂ ਗੁਰੂ ਬਾਬੇ ਨਾਨਕ ਦਾ ਸਮਝਾਂਗੇ। ਰਹਾਓ ਕੀ ਹੈ, ਹਾਂ ਵਾਰੀ ਜਿਤ ਸੋਹੇ ਲੈ, ਹਾਂ ਵਾਰੀ ਜਿਤ ਸੋਹੇ ਲੈ, ਸਦਾ ਸੁਖ ਹੋਏ, ਹਾਂ ਵਾਰੀ ਜਿਤ ਸੋਹੇ ਲੈ, ਸਦਾ ਸੁਖ ਰਹਾਓ। ਇਹ ਨਿਤ ਨਿਤ ਜਿਹੜੇ ਸੰਭਾਲੀਆਂ ਨੇ, ਨਿਤ ਨਿਤ ਜਿਹੜੇ ਸੰਭਾਲੀਆਂ ਨੇ, ਦੇਖੇਗਾ ਦੇਵਨ ਹਾਰ, ਦੇਖੇਗਾ ਦੇਵਨ ਹਾਰ, ਤੇਰੇ ਧਨ ਕੀਮਤੇ ਨਾ ਪਵੇ, ਤੇਰੇ ਧਨ ਕੀਮਤੇ ਨਾ ਪਵੇ, ਤਿਸ ਦਾਤੇ ਕਵਣ ਸੁਮਾ, ਤੇਰੇ ਧਨ ਕੀਮਤੇ ਨਾ ਪਵੇ, ਤਿਸ ਦਾਤੇ ਕਵਣ ਸੁਮਾ, ਸੰਭ ਤੇ ਸਹਾ ਲਿਖਿਆ, ਸੰਭ ਤੇ ਸਹਾ ਲਿਖਿਆ, ਸੰਭ ਤੇ ਸਹਾਲੀ, ਇਹ ਸੰਭ ਤੇ ਸਹਾਲੀ, ਮਿਲ ਕਰ ਪਾਵੋ ਤੇ, ਮਿਲ ਕਰ ਪਾਵੋ ਤੇ, ਇਹ ਦੇਹ ਸੱਜਣ ਆਸੀਸਰੀਆ, ਦੇਹ ਸੱਜਣ ਆਸੀਸਰੀਆ, ਜਿਉਂ ਹੋਵੇ ਸਾਹਿਬ ਸਿਉਂ ਮੈਂ, ਏ ਦਇਆ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ, ਕਰੇ ਕਰੇ ਕੇ ਹੋ ਪਹੁੰਚਾ, ਕਰੇ ਕਰੇ ਕੇ ਹੋ ਪਹੁੰਚਾ, ਏ ਸੱਜੜੇ ਨਿਤ ਪਵਨੇ, ਸੱਜੜੇ ਨਿਤ ਪਵਨੇ, ਸੱਜਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨੇ, ਸੱਜਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨੇ, ਨਾਨਕ ਸੇ ਦੇਹ ਆਵਨੇ, ਨਾਨਕ ਸੇ ਦੇਹ ਆਵਨੇ, ਜੈ ਕਰੇ ਕੀਰਤਿ ਆਖੀਐ।
ਹੈ ਜੈ
ਆ ਹੈ ਸੋਹਿਲਾ ਔਰ ਸਾਰੇ ਸ਼ਬਦ ਤੁਹਾਡੇ ਹੱਥ ਚ ਹੈ ਦਰਸ਼ਨ ਕਰਕੇ ਦੇਖੋ ਪਿੱਛੇ ਕਿੰਨੇ ਹਿੰਸੇ ਲਿਖੇ ਹੈ ਇੱਥੇ ਸ਼ਬਦ ਖਤਮ ਆਉਂਦਾ ਹੈ ਉੱਥੇ ਚੌਕਾ ਹੈ ਫਿਰ ਦੋ ਡੰਡੀਆਂ ਹੈ ਫਿਰ ਏਕਾ ਹੈ ਚੌਥਾ ਚੌਕਾ ਤੇ ਤਾਂ ਲਿਖਿਆ ਵੀ ਇਹ ਚੌਹਾਂ ਸਟੈਂਜ਼ਿਆਂ ਦਾ ਸ਼ਬਦ ਹੈ ਚਾਰ ਬੰਦ ਹੈ ਇਹਦੇ ਲੇਕਿਨ ਏਕਾ ਪਾ ਗਏ ਵੀ ਇਸ ਰਾਗ ਦਾ ਪਹਿਲਾ ਸ਼ਬਦ ਹੈ ਔਰ ਇਥੋਂ ਬਾਅਦ ਏਕਾ ਦੂਆ ਤੀਆ ਜੂ ਜੂ ਗਾਂ ਸ਼ਬਦ ਆਉਣਗੇ ਉਹ ਜਿਹੜਾ ਦੂਸਰਾ ਹਿੰਸਾ ਉਹ ਇੱਕ ਦੋ ਤਿੰਨ ਚਾਰ ਇਸ ਤਰ੍ਹਾਂ ਬਦਲਦੇ ਜਾਣਗੇ ਤਾਂ ਕਰਕੇ ਇਸ ਗ੍ਰੰਥ ਚ ਕੋਈ ਮਿਲਾਵਟ ਨਹੀਂ ਕਰ ਸਕੇਗਾ ਬਚ ਗਈ ਸਾਡੀ ਬਾਣੀ ਗੁਰੂ ਅਰਜਨ ਪਾਤਸ਼ਾਹ ਦੀ ਐਡੀਟਿੰਗ ਹੈ ਪਿੱਛੇ ਜਿਹੜਾ ਏਕਾ ਪਾਇਆ ਉਹ ਹੈ ਵੀ ਇਹ ਪਹਿਲਾ ਸ਼ਬਦ ਹੈ ਅਗਲਾ ਜਿਹੜਾ ਸ਼ਬਦ ਜਾ ਕੇ ਦਰਸ਼ਨ ਕਰੋ ਉਹਦਾ ਉੱਥੇ ਦੋ ਨੰਬਰ ਹੋਏਗਾ ਫਿਰ ਲੇਕਿਨ ਜੇ ਉਹਦੇ ਵੀ ਚਾਰ ਬੰਦ ਹੈ ਤੇ ਚਾਰ ਹੀ ਲਿਖਿਆ ਹੋਗਿਆ ਇਸ ਤਰ੍ਹਾਂ ਆਪ ਖੋਜ ਕਰੋ ਮਿਹਨਤ ਕਰੋ ਗੁਰੂ ਬਾਬੇ ਨੇ ਇੰਨੀ ਗੁਰੂ ਨੇ ਇੰਨਾ ਮਿਹਨਤ ਕਰ ਕਰਕੇ ਸਾਨੂੰ ਗਿਆਨ ਦਿੱਤਾ ਅਸੀਂ ਅਣਗਹਿਲੀ ਚ ਇਹਨੂੰ ਪਟੋਲਿਆਂ ਚ ਲਪੇਟ ਕੇ ਸਾਰਾ ਪਾਠ ਕਰ ਛੱਡੀ ਦਾ ਪਰ ਦੇਖੋ ਕਿੱਡੀ ਕਿੱਡੀ ਵਡਮੁੱਲੀ ਚੀਜ਼ ਹੈ ਕੋਈ ਵੀ ਗ੍ਰੰਥ ਦੁਨੀਆਂ ਦਾ ਜੋ ਅਸੇ ਦਾ ਮਜ਼ਹਬਾਂ ਦਾ ਕਿਸੇ ਦਾ ਹੋਇਆ ਕਿਸੇ ਉਹ ਸੌਲੀਏ ਪੈਗੰਬਰ ਰਾਈਟਰ ਨਾ ਆਪ ਨਹੀਂ ਲਿਖਿਆ ਪਿੱਛੋਂ ਲਿਖੀ ਗਈ ਬਾਈਬਲ ਪਿੱਛੋਂ ਲਿਖੀ ਗਈ ਕੁਰਾਨ ਸ਼ਰੀਫ ਪਿੱਛੋਂ ਬੜੀਆਂ ਬੜੀਆਂ ਧਰਮ ਪੁਸਤਕਾਂ ਸਾਰੀਆਂ ਪਿੱਛੀਆਂ ਜਿੰਨੀਆਂ ਹੈ ਮੋਸੇਸ ਦੇ 10 ਕਮੈਂਡਮੈਂਟ ਸਾਰੇ ਜਿੰਨੇ ਪਿੱਛੋਂ ਲਿਖੇ ਗਏ ਨੇ ਔਰ ਪਿੱਛੋਂ ਵੀ ਉਹਨਾਂ ਨੇ ਬੜੀ ਮਿਹਨਤ ਨਾਲ ਉਹਨਾਂ ਦੇ ਬਚਨ ਇਕੱਠੇ ਕਰ ਕਰਕੇ ਧੰਨ ਗੁਰੂ ਅਰਜਨ ਦੇਵ ਹੈ ਜਿਹੜਾ ਆਪ ਬੈਠ ਕੇ ਆਪਣਾ ਸਭ ਕੁਛ ਕਰਕੇ ਔਰ ਸਭ ਤੋਂ ਜ਼ਿਆਦਾ ਸ਼ਬਦ ਉਸ ਦੇ ਔਰ ਉਹ ਇੰਨੇ ਸਾਨੂੰ ਸ਼ਬਦ ਦੇ ਕੇ ਸਾਨੂੰ ਐਡ ਕਰਕੇ ਸਿੱਕਾ ਬੰਧ ਸਾਡੀਆਂ ਪੋਥੀਆਂ ਬਣਾਤੀਆਂ ਕੀ ਮਜਾਲ ਹੈ ਇਹਨਾਂ ਚ ਰਲਾਵਟ ਕਰ ਜੇ ਤਾਂ ਇਸ ਦੀ ਲੇਟੈਸਟ ਦੀ ਗ੍ਰੇਟੈਸਟ ਔਰ ਪੂਰਨ ਬ੍ਰਹਮ ਗਿਆਨ ਹੈ ਜਿਹਦੇ ਨਾਲ ਦੁਨੀਆਂ ਬਚੇਗੀ ਦੁਨੀਆਂ ਨੂੰ ਆਉਣਾ ਪੈਣਾ ਹੈ ਸਰ ਵੀ ਆ ਗਿਆਨ ਠੀਕ ਹੈ ਬਾਕੀ ਚ ਮਿਲਾਵਟ ਹੋ ਸਕਦੀ ਹੈ ਪਿੱਛੋਂ ਜੋ 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 ਗੰਗਾ ਗਾਂ ਜਾਏਗੀ ਗੰਧਲੀ ਹੁੰਦੀ ਜਾਏਗੀ ਪਰ ਇਹ ਗਿਆਨ ਐਸਾ ਹੈ ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਏ ਇਸ ਕਰਕੇ ਏਡਾ ਵੱਡਾ ਗਿਆਨ ਹੈ ਇਹਦੇ ਵਿਚ ਜਿਹੜੇ ਹਿੰਸੇ ਲਿਖੇ ਕੋਈ ਇੱਕ ਸ਼ਬਦ ਔਰ ਤੁਸੀਂ ਫੱਟ ਪਛਾਣ ਜਾਓਗੇ ਕਿ ਆਹ ਬਾਣੀ ਨਹੀਂ ਹੈ ਇਸ ਗ੍ਰੰਥ ਚ ਆਪ ਪੜ੍ਹ ਕੇ ਦੇਖੋ ਜਿੱਥੇ ਸਾਡੀ ਬਾਣੀ ਦਾ ਸ਼ਬਦ ਹੈ ਜੇ ਤੁਹਾਨੂੰ ਭੋਸ ਪੈ ਗਿਆ ਨਾ ਐਨ ਸ਼ਬਦ ਨੇ ਪਿਆਰ ਦੇਖ ਕੇ ਦਰਸ਼ਨ ਕਰਕੇ ਸ਼ੁੱਧ ਪੜ੍ਹਨ ਦਾ ਤੁਸੀਂ ਫੱਟ ਪਜਾਣ ਜਾਓਗੇ ਯਾਰ ਆ ਸ਼ਬਦ ਲੱਗਦਾ ਨਹੀਂ ਹੈ ਗੁਰੂਆਂ ਦਾ ਇਸ ਕਰਕੇ ਆਪ ਹੰਸ ਦੀ ਬੁੱਧੀ ਹੋ ਜਾਂਦੀ ਹੈ ਸਿੱਖ ਦੀ ਗੁਰਸਿੱਖ ਜਿਹੜਾ ਹੁੰਦਾ ਜਿਹੜਾ ਹੰਸ ਦੀ ਚੁੰਝ ਹੁੰਦੀ ਹੈ ਉਹਦੇ ਚ ਐਸੀ ਕੋਈ ਕੈਮੀਕਲ ਚੀਜ਼ ਹੁੰਦੀ ਹੰਸ ਦੀ ਉਹ ਜੇ ਦੁੱਧ ਚ ਆਪਣੀ ਚੁੰਝ ਪਾ ਦੇ ਦੁੱਧ ਫੱਟ ਕੇ ਫੁੱਟੀਆਂ ਫੁੱਟੀਆਂ ਦੇਈ ਦੀਆਂ ਛੱਕ ਜਾਂਦਾ ਪਾਣੀ ਛੱਡ ਜਾਂਦਾ ਇਸ ਤਰ੍ਹਾਂ ਗੁਰਸਿੱਖ ਦੀ ਵਿਵੇਕ ਬੁੱਧੀ ਐਸੀ ਉਹ ਫਿਰ ਸਮਝ ਆਏਗਾ ਕਿ ਆਹ ਜਿਹੜੀ ਬਾਣੀ ਹੈ ਇਹ ਗੁਰਬਾਣੀ ਨਹੀਂ ਲੱਗਦੀ ਇਸ ਕੋ ਤਦੇ ਹੋਏਗਾ ਜੇ ਅਸੀਂ ਜਿਹੜਾ ਰੋਜ਼ ਪਾਠ ਕਰਦੇ ਹਾਂ ਸ਼ਬਦ ਕਮ ਸੇ ਕਮ ਉਹਨੂੰ ਸਮਝੀਏ ਦੇਖੋ ਕਿੱਡਾ ਵੱਡਾ ਸ਼ਬਦ ਨਿਕਲੇਗਾ ਅਸੀਂ ਜਿੱਦਾਂ ਪੜਿਆ ਉਦਾਂ ਗਾਇਆ ਹੈ ਔਰ ਆਓ ਹੁਣ ਅਸੀਂ ਇਹਨੂੰ ਇਹਦਾ ਵਿਵੇਕ ਕਰੀਏ ਵੀ ਇਹ ਸ਼ਬਦ ਕਹਿੰਦਾ ਕੀ ਹੈ ਪਹਿਲੀ ਲਾਈਨ ਅਸੀਂ ਲਈਏ ਜੈ ਕਰੇ ਕੀ ਜੈ ਕਰੇ ਕੀਰਤ ਪਹਿਲਾਂ ਤੇ ਘਰ ਨੀ ਹੈ ਜੈ ਕਰ ਕੀਰਤ ਆਖੀਏ ਘਰ ਨੀ ਹੈ ਜੈ ਕਰੇ ਐਸੇ ਕਿੰਨੀ ਗਲਤ ਬਾਣੀ ਪੜ੍ਹਦੇ ਅਸੀਂ ਜੈ ਘਰ ਨੀ ਹੈ ਜੈ ਕਰੇ ਔਰ ਘਰ ਜਿਹੜਾ ਹੈ ਉਹ ਘਰ ਆਪ ਰਹਿਣ ਵਾਲਾ ਘਰ ਨੀ ਹੈ ਸਾਰੀ ਬਾਣੀ ਚ ਘਰ ਜਿਸਮ ਨੂੰ ਕਿਹਾ ਹੈ ਜਿਸ ਜਿਸਮ ਅੰਦਰ ਉਹਦੀ ਕੀਰਤ ਹੋ ਰਹੀ ਹੈ ਚਾਰ ਹੋ ਰਹੀ ਆ ਉਸ ਬੌਡੀ ਦਾ ਜ਼ਿਕਰ ਆ ਰਿਹਾ ਹੈ ਬਾਬਾ ਨਾਨਕ ਕਹਿੰਦਾ ਵੀ ਜਿਸ ਬੌਡੀ ਦੇ ਵਿਚ ਉਹਦੀ ਕੀਰਤ ਹੋ ਰਹੀ ਹੈ ਉਸ ਬੌਡੀ ਦਾ ਜ਼ਿਕਰ ਕਰ ਰਹੇ ਨਾ ਕਿ ਘਰ ਦੇ ਵਿਚ ਘਰ ਤੇ ਗੁਰੂ ਰਾਮਦਾਸ ਸਾਹਿਬ ਦੇ ਘਰ ਚ ਪਿੜਸੀਆ ਵੀ ਸੀ ਘਰ ਤੇ ਬਾਬੇ ਨਾਨਕ ਦੇ ਦੋ ਪੁੱਤ ਵੀ ਸੀ ਘਰਾਂ ਦੀ ਗੱਲ ਨਹੀਂ ਹੈ ਇਹ ਜਿਹੜਾ ਘਰ ਹੈ ਜਿੱਥੇ ਬਾਣੀ ਚ ਘਰ ਆ ਜਾਏ ਉਹ ਜਿਸਮ ਵੱਲ ਇਸ਼ਾਰਾ ਹੈ ਜਿੱਥੇ ਘਾਟ ਆ ਜਾਏ ਜਿਸਮ ਵੱਲ ਇਸ਼ਾਰਾ ਹੈ ਮਤਲਬ ਬਾਣੀ ਚਾਹੁੰਦਾ ਭੀ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥੇ ਨਾਵਾ ਘੱਟ ਦਾ ਮਤਲਬ ਹੈ ਜਿਸਮ ਚ ਮੈਂ ਨਹਾ ਲੈਂਦਾ ਬਾਬਾ ਨਾਨਕ ਕਹਿੰਦਾ ਅਸੀਂ ਅੰਦਰ ਨਹਾਉਣਾ ਹੈ ਇਸ ਕਰਕੇ ਘੱਟ ਦਾ ਜੇ ਮਤਲਬ ਨਾ ਸਮਝਿਆ ਬਾਣੀ ਕਦੀ ਨੀ ਸਮਝ ਸਕੋਗੇ ਘੱਟ ਘਰ ਇਹ ਸਭ ਕੁਛ ਇਸ ਬੌਡੀ ਵੱਲ ਇਸ਼ਾਰਾ ਭੀ ਇਨਸਾਨ ਗੁਰਸਿੱਖ ਨਾ ਇਸ ਸ਼ਬਦ ਦੀ ਜਿਹੜੀ ਮੈਰਿੰਗ ਸਟਿੱਕ ਹੈ ਜਿਸ ਹਿਸਾਬ ਨਾਲ ਸ਼ਬਦ ਲਿਖੇ ਗਏ ਆ ਉਹ ਇਹ ਹੈ ਵੀ ਗੁਰਸਿੱਖ ਨਾ ਬਾਹਰ ਮੰਦਰਾਂ ਜਿੱਦਾਂ ਹਿੰਦੂ ਮਸੀਤਾਂ ਸਾਰਾ ਬਾਹਰ ਕਿਸੇ ਜਗ੍ਹਾ ਨੀ ਰੱਬ ਨਾ ਮਿਲਣਾ ਤੁਹਾਡੇ ਅੰਦਰ ਹੀ ਰੱਬ ਹੈ
ਔਰ ਓਹਨੂੰ ਅੰਦਰ ਹੀ ਪ੍ਰਗਟ ਕਰਨਾ ਔਰ ਉਹ ਜਿਸਮ ਬੜਾ ਸੁੰਦਰ ਹੈ ਜਿਹਦੇ ਘਰ ਚ ਓਹਦੀ ਕੀਰਤ ਹੋ ਰਹੀ ਹੈ ਜੈ ਘਰੇ ਹੋਰ ਅੱਗੇ 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 ਹੋਰ ਪੇਚਾ ਪਏ ਆ ਕੀਰਤ ਨਹੀਂ ਹੈ ਕੀਰਤ ਇਸ ਕਰਕੇ ਸ਼ੁੱਧ ਬਾਣੀ ਪੜ੍ਹਨੀ ਹੈ ਇਹ ਬੇਫਾਇਦਾ ਨਹੀਂ ਲਾਈਆਂ ਮਹਾਰਾਜ ਨੇ ਇਸੇ ਕਰਕੇ ਅਣਗਹਿਲੀ ਜਾਣ ਕੇ ਅਸੀਂ ਕਦੀ ਅਸੀਂ ਸੈਟਿਸਫਾਈ ਹੋ ਜਾਂਦੇ ਜੀ ਪਾਠ ਕਰ ਲਿਆ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਹਜ਼ਾਰ ਦਰਜੇ ਚੰਗੇ ਹੋ ਤੁਸੀਂ ਪਰ ਜੇ ਤੁਸੀਂ ਕੋਈ ਸ਼ੁੱਧ ਕਰ ਲਓ ਤੇ ਪਤਾ ਨਹੀਂ ਕਿੰਨਾ ਕੁ ਤੁਹਾਨੂੰ ਫਲ ਮਿਲ ਜਾਏ ਇਸ ਕਰਕੇ ਕੀਰਤ ਇਹ ਹੈ ਜਿੱਥੇ ਵੀ ਕੀਰਤ ਹੋਏਗੀ ਕੀਰਤ ਕਦੀ ਨਹੀਂ ਹੋਏਗੀ ਸਾਰੀ ਬਾਣੀ ਤੋਰ ਕੇ ਇਹਦਾ ਮਤਲਬ ਅਸੀਂ ਹੁਣੇ ਕੱਢਾਂਗੇ ਜੈ ਕਰੇ ਕੀਰਤ ਔਰ ਉਸ ਘਰ ਚ ਤੁਹਾਨੂੰ ਗਾਇਆ ਨਹੀਂ ਜਾਣਾ ਇਹ ਸਾਰਾ ਸਾਰੀ ਪੋਇਟਰੀ ਹੈ ਪੋਏਮ ਹੈ ਗੀਤ ਹੈ ਮਹਾਰਾਜ ਨੇ ਐਸੇ ਗੀਤ ਦਿੱਤੇ ਹੈ ਜੇ ਘਰ ਕਹਿੰਦੇ ਆ ਮਤਲਬ ਜੇ ਉਸ ਤਾਲ ਚ ਨਾ ਗਾਓਗੇ ਉਸ ਜਿੱਦਾਂ ਲਿਖਿਆ ਹੈ ਸਿਹਾਰੀ ਨਾ ਠਾਲੋਗੇ ਤੁਹਾਡੀ ਟਿਊਨ ਨੀ ਫਟੋਣੀ ਜਾ ਕਰ ਕੀਰਤ ਆ ਕੇ ਦੇਖਿਓ ਹੁਣ ਘਰੇ ਬੋਲ ਕੇ ਦੇਖਿਓ ਔਰ ਕੀਰਤ ਹੀ ਬੋਲ ਕੇ ਦੇਖਿਓ ਜੈ ਕਰੇ ਕੀਰਤ ਕੀਰਤ ਜੈ ਕਰੇ ਕੀਰਤ ਆਖੀਆ ਆਖੀਏ ਨੀ ਆ ਆਖੀਆ ਦੋ ਲਾਵਾਂ ਹੈ ਜੈ ਕਰੇ ਕੀਰਤ ਆਖੀਆ ਜੈ ਕਰੇ ਕੀਰਤ ਕਰਤੇ ਕਾ ਹੋਏ ਵਿਚਾਰੋ ਕਰਤੇ ਕਾ ਹੋਏ ਵਿਚਾਰੋ ਤਿਤ ਘਰੇ ਗਾਵ ਹੋ ਸੋਹੇ ਗਾਵੋ ਨੀ ਕਹਿਣਾ ਗਾਵ ਹੋ ਹੈ ਹਾਹਾ ਹੈ ਤਿਤ ਘਰੇ ਗਾਵ ਹੋ ਸੋਹੇ ਸੇਵਰ ਹੋ ਸਿਰ ਜਣ ਸੇਵਰ ਹੋ ਸਿਰ ਜਣ ਸੇਵਰ ਹੋ ਫਿਰ ਆਓ ਸ਼ੁੱਧ ਪੜੀਏ ਜੈ ਕਰੇ ਕੀਰਤ ਵਾਹ ਵਾਹ ਜੈ ਕਰੇ ਕੀਰਤ ਕਾ ਹੋਏ ਵਿਚਾਰੋ ਕਰਤੇ ਕਾ ਹੋਏ ਵਿਚਾਰੋ ਤਿਤ ਘਰੇ ਗਾਵ ਹੋ ਸੋਹੇਲਾ ਸੇਵਰ ਹੋ ਸਿਰ ਜਣ ਘਰ ਸਾਫ ਹੋ ਗਿਆ ਘਰ ਹੈ ਬੌਡੀ ਸਾਡਾ ਜਿਸਮ ਜਿਸ ਜਿਸਮ ਵਿਚ ਕੀਰਤ ਹੋ ਰਹੀ ਹੈ ਕੀਰਤ ਕੀਰਤਨ ਨਹੀਂ ਹੈ ਕੀਰਤ ਇਕ ਐਸੀ ਉੱਚੀ ਸਟੇਜ ਹੈ ਜਿੱਥੇ ਜਾ ਕੇ ਜਿਹੜਾ ਗੁਰਮੰਤਰ ਕੋਈ ਜਪਦਾ ਹੈ ਜਾਂ ਅਸੀਂ ਵਾਹਿਗੁਰੂ ਜਪਦੇ ਹਾਂ ਉਹਦੀ ਕਿਰਪਾ ਔਰ ਆਪਣੀ ਮਿਹਨਤ ਦੇ ਨਾਲ ਉਹਦੇ ਗੁਰਪ੍ਰਸਾਦ ਦੇ ਨਾਲ ਜਿਹੜੇ ਚਾਰੇ ਅੱਖਰ ਅਸੀਂ ਜਪਦੇ ਹਾਂ ਇਹਦਾ ਵਿਆਸੀ ਦੇ ਗਲ ਚ ਹਾਰ ਪੈ ਜਾਂਦਾ ਹੈ ਇਹ ਅੰਦਰ ਜਦੋਂ ਜਦੋਂ ਅਰਧ ਔਰ ਦੀ ਵਿਆਸਨਾ ਜਪਦਾ ਹੈ ਇਹਦੀ ਮਾਲਾ ਅੰਦਰ ਗਲ ਚ ਪੈ ਜਾਂਦੀ ਹੈ ਅਸੀਂ ਕੀਰਤ ਸਾਫ਼ ਕਰਨ ਲੱਗੇ ਹਾਂ ਸਿਰਫ ਪੀ ਇਹ ਕੀਰਤਨ ਸੋਹਲਾ ਮਰਨ ਵੇਲੇ ਦਾ ਨਹੀਂ ਖੁਸ਼ੀ ਦਾ ਰਾਗ ਹੈ ਕੀਰਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੀਰਤਨ 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 ਨਹੀਂ ਹੈ ਕੀਰਤਨ ਨਾਲੋਂ ਵੀ ਉੱਚੀ ਸਟੇਜ ਹੈ ਜਿਹੜਾ ਕੀਰਤ ਆਈ ਹੈ ਹਿੰਦੂਆਂ ਚ ਕੀਰਤ ਜਿਹੜੀ ਮੰਦਰਾਂ ਚ ਹੁੰਦੀ ਸੀ ਟੱਲੀਆਂ ਵਜਾ ਕੇ ਉਹਨਾਂ ਦਾ ਲਫ਼ਜ਼ ਹੈ ਕੀਰਤਨ ਉਹਨਾਂ ਦਾ ਲਫ਼ਜ਼ ਹੈ ਕੀਰਤਨ ਉਹਨਾਂ ਦਾ ਰੈਲੇਟਿਵ ਲਫ਼ਜ਼ ਰੈਵੋਲਿਊਸ਼ਨ ਦਿਆਉਣ ਲਈ ਤੇ ਤੁਸੀਂ ਜਿਹੜਾ ਬਾਹਰਲਾ ਕੀਰਤਨ ਤੇ ਆ ਕੀਰਤ ਕਰੀ ਜਾਂਦੇ ਹੋ ਮੰਦਰਾਂ ਚ ਸਭ ਕੁਝ ਵਜਾਈ ਜਾਂਦੇ ਹੋ ਸਾਡੇ ਕੀਰਤਨ ਨੂੰ ਸਾਰੀ ਬਾਣੀ ਚ ਨੰਨੇ ਨੂੰ ਔਂਕੜ ਹੋਏਗਾ ਕੀਰਤਨ ਸਾਡਾ ਅੰਦਰਲਾ ਸੱਚਾ ਤੇ ਸ਼ਬਦ ਰੂਪੀ ਹੈ ਅਖੰਡ ਕੀਰਤਨ ਹੈ ਜਿਹੜਾ ਅੰਦਰ ਸਾਡੇ ਚੱਲਦਾ ਰਹਿੰਦਾ ਕੀਰਤ ਵੀ ਹਮੇਸ਼ਾ ਹੀ ਐਡੀ ਉੱਚੀ ਸਟੇਜ ਹੈ ਜਿਹੜੀ ਕਿ ਅਸੀਂ ਹੁਣ ਕਾਂਡੜੇ ਦੀ ਵਾਰ ਚ ਗੁਰੂ ਰਾਮਦਾਸ ਸਾਹਿਬ ਕੀਰਤ ਦੀ ਡੈਫੀਨੇਸ਼ਨ ਦਿੰਦੇ ਹੈ ਉਹਦੇ ਨਾਲ ਕੀਰਤ ਸਾਫ਼ ਹੋਊ ਕਿ ਜਦੋਂ ਜਪਦੇ ਜਪਦੇ ਉਹਦੀ ਕਿਰਪਾ ਦੇ ਨਾਲ ਅਭਿਆਸੀ ਤੇ ਜੇ ਮੇਹਰ ਹੋ ਜਾਂਦੀ ਹੈ ਤੇ ਉਹ ਅਰਧ ਔਰ ਦੀ ਅਭਿਆਸ ਕਰਦਾ ਤੇ ਇਹਦਾ ਹਾਰ ਗਲ ਚ ਪੈ ਜਾਂਦਾ ਔਰ ਐ ਚੱਲਣਾ ਪੈਂਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਸੀਂ ਛੋਟੇ ਛੋਟੇ ਲਾਟੂ ਕਦੀ ਨਿਰਲੋਹ ਕਰਨ ਲਈ ਲਾ ਦਿੰਦੇ ਹਾਂ ਉਹਨਾਂ ਚ ਕਰੰਟ ਛੱਡਦੇ ਹਾਂ ਤੇ ਉਹ ਫਿਰ ਜਗਦੇ ਹੈ ਤੇ ਜਮਗਾਉਂਦੇ ਹੈ ਇਸ ਤਰ੍ਹਾਂ ਚਾਰੇ ਅੱਖਰ ਅੰਦਰ ਹਾਰ ਚ ਪੈ ਜਾਂਦੇ ਹੈ ਔਰ ਇਹ ਅੰਦਰ ਜਗਮਗਾਉਂਦੇ ਹੈ ਔਰ ਪੂਰਾ ਚਾਰਾ ਜਿਹੜਾ ਅਭਿਆਸੀ ਜਿਹੜਾ ਅਭਿਆਸੀ ਹੁੰਦਾ ਹੈ ਉਹ ਖੀਵਾ ਹੋ ਜਾਂਦਾ ਵੀ ਆਹ ਮੇਰੇ ਅੰਦਰ ਕੀ ਗੁਹਲ ਹੋ ਗਈ ਇੰਨੇ ਜੁਗਨੂ ਜਗ ਰਹੇ ਇੰਨਾ ਸਾਰਾ ਔਰ ਚਾਰੇ ਅੱਖਰ ਹੀ ਚੱਲਣਾ ਪੈਂਦੇ ਹੈ ਔਰ ਇਹ ਜਿਹੜੇ ਚਾਰੇ ਅੱਖਰ ਦਾ ਚੱਲਣਾ ਗਲ ਚ ਹਾਰ ਪੈਣਾ ਇਹੋ ਗੁਰੂ ਬਾਬਾ ਨਾਨਕ ਆਪਣੀ ਦੱਖਣੀ ਓਂਕਾਰ ਜਿੱਥੇ ਖਤਮ ਕਰਦਾ ਕਹਿੰਦੇ ਉਹ ਪੰਡਿਤ ਆ ਤੂੰ ਕਾਹਦਾ ਪੰਡਿਤ ਤੂੰ ਕਾਹਦਾ ਐਡਾ ਇਕੱਲਾ ਸੋ ਪੰਡਿਤ ਜੋ ਦਾਨਾ ਬੀਨਾ ਜੋ ਗਲ ਪੈਨੇ ਹਾਰ ਕਹਿੰਦੇ ਪੰਡਤਾ ਬਾਰ ਤੜਾਈ ਦਾ ਏਡਾ ਤੂੰ ਲਾਇਕ ਬਣੀ ਫਿਰਦਾ, ਕਹਿੰਦੇ ਪਰਮੇਸ਼ਰ ਦੇ ਨਾਮ ਦਾ ਅੰਦਰ ਹਾਰ ਪਾਸੋ ਪੰਡ ਸੋ ਦਾਨਾ ਬੀਨਾ ਜੋ ਗੱਲ ਪੈ ਰਹੇ ਹਾਰ। ਇਸ ਕਰਕੇ ਸਾਡੀ ਸਾਰੀ ਨਾਮ ਦੀ ਕਮਾਈ ਅੰਦਰਲੀ ਅਭਿਆਸ ਔਰ ਉਹਨਾਂ ਵੱਲ ਇਸ਼ਾਰਾ ਹੈ, ਏਡਾ ਉੱਚਾ ਹੈ ਵੀ ਕੀਰਤ ਉਦੋਂ ਬਣਦੀ ਹੈ ਜਦੋਂ ਗੱਲ ਦੇ ਵਿੱਚ ਹਾਰ ਪੈ ਜਾਂਦਾ ਗੁਰਮੰਤਰ ਜਪਣ ਵਾਲੇ ਦਾ। ਇਸ ਕਰਕੇ ਉਹਦੇ ਲਈ ਕਾਂਗੜੇ ਦੀ ਵਾਰ ਜੋ ਮੂਸੇ ਦੀ ਵਾਰ ਦੀ ਧੁਨੀ ਚ ਲਿਖੀ ਹੈ ਮਹਾਰਾਜ ਨੇ, ਅਸੀਂ ਉਸੇ ਧੁਨੀ ਚ ਗਾਵਾਂਗੇ ਤਾਂ ਕੀਰਤ ਸਾਫ਼ ਹੋਊਗੀ। ਵੀ ਕੀਰਤ ਕੀ ਹੈ? ਕੀਰਤ ਪਹਿਲਾਂ ਸਾਫ਼ ਕਰੀਏ, ਸਾਰੇ ਗੁਰੂਆਂ ਦੀ ਬਾਣੀ ਬਾਬੇ ਨਾਨਕ ਦੇ ਉੱਤੋਂ ਦੀ ਗਿਆਨ ਨਹੀਂ ਹੈ। ਗੁਰੂ ਬਾਬੇ ਦਾ ਨਾਨਕ ਦਾ ਗਿਆਨ ਹੀ ਐਡਾ ਉੱਚ ਹੱਦੀ ਵਹਿਣ, ਐਡੇ ਉੱਚੇ ਸ਼ਬਦ ਆਪਦੇ, ਅਸੀਂ ਪੜ੍ਹਨ ਲੱਗੇ ਆਖ ਜਾਂਗੇ ਯਾਰ ਕੀ ਲਿਖਿਆ ਬਾਬੇ ਦਾ, ਸਮਝ ਤੇ ਆਉਂਦਾ ਨੀ, ਬੜੀ ਮੁਸ਼ਕਿਲ ਵਾਲੀ ਹੈ। ਲੇਕਿਨ ਉਹਨੂੰ ਖੋਲਣ ਲਈ ਹੀ ਸਾਰੇ ਮਹੱਲਿਆਂ ਨਾਲ ਜ਼ੋਰ ਲਾਇਆ ਕਿ ਗੁਰੂ ਬਾਬੇ ਨਾਨਕ ਦੇ ਸ਼ਬਦ ਖੁੱਲ ਜਾ। ਹੁਣ ਦੇਖਿਓ ਕੀਰਤ ਗੁਰੂ ਰਾਮਦਾਸ ਸਾਹਿਬ ਖੋਲਣ ਲੱਗੇ ਹੈ, ਕਾਂਗੜੇ ਦੀ ਵਾਰ ਔਰ ਮੂਸੇ ਦੀ ਵਾਰ ਦੀ ਧੁਨੀ ਚ ਅਸੀਂ ਗਾਵਾਂਗੇ। ਹਰ ਕੀਰਤ ਉੱਤਮ ਨਾਮ ਹੈ, ਪਹਿਲਾਂ ਮੂਸੇ ਦੀ ਵਾਰ ਦੀ ਧੁਨੀ ਅਸੀਂ ਸੁਣਾਉਣ ਲੱਗੇ ਹਾਂ। ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ, ਮੂਸਾ ਦੇਖੋ ਕੈਸੀ ਧੁਨੀਆ ਤੇ ਮਹਾਰਾਜ ਨੇ ਜਾਓ ਰਾਗੀ ਕੀ ਇਸ ਧੁਨੀ ਨੂੰ ਫੜ ਸਕਦੇ? ਮੂਸੇ ਦੀ ਵਾਰ ਦੀ ਵੀ ਮੂਸਾ ਮੌਤ ਤੋਂ ਭੱਜਾ ਕੇ ਮੌਤ ਖੜੀ, ਔਰ ਐਨ ਠੇਠ ਪੰਜਾਬੀ ਚ ਉੱਤੇ ਲਿਖੇ ਆ ਮੂਸੇ ਕੀ ਵਾਰ ਕੀ ਧਨੀ ਗਿਰੀ ਅਰਜਨ ਪਾਤਸ਼ਾਹ। ਸਿੱਖਾਂ ਨੇ ਧੁਨੀਆਂ ਤੇ ਗਾਓ, ਦੇਖੋ ਤੁਸੀਂ ਵਾਰ ਦੇ ਕਿੱਦਾਂ, ਔਰ ਉਸੇ ਤਰ੍ਹਾਂ ਕਾਂਗੜੇ ਦੀ ਵਾਰ ਦੀ ਅਸੀਂ ਕੀਰਤ ਦੀ ਡੈਫੀਨੇਸ਼ਨ ਲੱਭਾਂਗੇ। ਇਹ ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਵਬੀਰੀਆ, ਅੱਗੇ ਮੌਤ ਖੜੀ ਸੱਜਣਾ, ਅੱਗੇ ਮੌਤ ਖੜੀ। ਹਰ ਕੀਰਤ ਉੱਤਮ ਨਾਮ ਹੈ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲ ਜੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲ ਜੁਗ ਕਰਨੀ ਸਾਰ। ਰਾਮਦਾਸ ਕਹਿੰਦੇ ਹੋ ਕੀਰਤ ਗਾਉਣਾ ਵਜਾਉਣਾ ਨਹੀਂ, ਭੁਲੇਖੇ ਜਾਣੇ ਰਹੋ, ਨਾਮ ਹੀ ਕੀਰਤ ਹੈ। ਕਲਯੁਗ ਦੇ ਵਿੱਚ ਕੀਰਤ ਕੀ ਹੈ? ਰੱਬ ਦੀ, ਉਹਦਾ ਨਾਮ ਹੀ ਜਿਸ ਜਿਸਮ ਦੇ ਵਿੱਚ ਕੀਰਤ ਹੋ ਰਹੀ ਹੈ, ਨਾਮ ਜਪਿਆ ਜਾ ਰਿਹਾ ਉੱਤਮ ਹੈ। ਹਰ ਕੀਰਤ ਉੱਤਮ ਵਿੱਚ ਕਲਯੁਗ ਕਰਨੀ ਸਾ, ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾ। ਇਸ ਕਲਯੁਗ ਦੇ ਵਿੱਚ ਜੇ ਸਾਰੀ ਕੋਈ ਕੰਮ ਕਰਨ ਵਾਲਾ ਹੈ, ਸਭ ਤੋਂ ਉੱਚਾ ਕਰਨ, ਤੇ ਉਹ ਹੈ ਰੱਬ ਦੀ ਕੀਰਤ। ਉਹ ਕੀਰਤ ਕੀ ਹੈ? ਨਾਮ ਦਾ ਗੱਲ ਚ ਹਾਰ ਪੈ ਜਾਣਾ, ਹੁਣੇ ਗੁਰੂ ਰਾਮਦਾਸ ਸਾਹਿਬ ਉਹ ਵੀ ਖੋਲਣਗੇ। ਹਰ ਕੀਰਤ ਉੱਤਮ ਵਿੱਚ ਕਲਯੁਗ ਕਰਨੀ ਸਾ, ਵਬੀਰੀਆ ਕਲਯੁਗ ਕਰਨੀ ਸਾ, ਮਤ ਗੁਰਮਤ ਮਤ ਗੁਰਮਤ ਕੀਰਤ ਪਾਈ, ਹਰ ਨਾਮਾ ਹਰ ਉਰ ਹਾਰ, ਮਤ ਗੁਰਮਤ ਕੀਰਤ ਪਾ, ਹਰ ਨਾਮਾ ਹਰ ਉਰ ਹਾਰ। ਮਤ ਗੁਰਮਤ ਕੀ ਹੋਈ? ਕੋਈ ਰਹਿ ਤੇ ਨਾ ਮੰਨੀਏ ਮਤ ਗੁਰਮਤ, ਸਾਰੀ ਬਾਣੀ ਹੀ ਮਤ ਗੁਰਮਤ ਹੈ। ਜਿਹੜਾ ਬਾਣੀ ਤੋਂ ਬਾਹਰ ਜਾਂਦਾ ਹੈ ਉਹ ਮਤ ਕੀ ਹੈ? ਸਾਰੀ ਬਾਣੀ ਹੀ ਸਤਿਗੁਰੂ ਦੀ ਮਤ ਹੈ। ਇਹ ਸਾਰੀ ਬਾਣੀ ਗੁਰੂਆਂ ਦੀ ਨਹੀਂ ਹੈ, ਇਹ ਬਾਣੀ ਉਹ ਸਤਿਗੁਰੂ ਉੱਤੋਂ ਆਈ ਹੈ, ਔਰ ਗੁਰੂਆਂ ਨਾਲ ਸਤਿਗੁਰ ਦੀ ਮਤ ਹੈ। ਕਿਸ ਤਰ੍ਹਾਂ? ਮਨ ਕੀ ਮਤ ਤਿਆਗੋ ਹਰ ਜਨ। ਅਸੀਂ ਛੋਟੇ ਛੋਟੇ ਮੀਲ ਪੱਥਰ ਗੱਡ ਰਹੇ ਹਾਂ ਬਾਣੀ ਚ, ਤਾਂ ਕਿ ਘਰ ਬੈਠ ਕੇ ਆਪਾਂ ਬਾਣੀ ਸਮਝ ਸਕੀਏ। ਮਤ ਗੁਰਮਤ ਸਮਝਣੀ ਹੈ। ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਤੂੰ ਆਪਣੀ ਮਨ ਦੇ ਨਾਲ ਹੀ ਸਭ ਮਤ ਦੇ ਨਾਲ ਹੀ ਕੰਮ ਕਰ ਜਾਂਦਾ, ਤੂੰ ਤਿਆਗ ਨੂੰ ਮਨ ਕੀ ਮਤ ਤਿਆਗੋ ਹਰ ਜਨ, ਪਰ ਇਹ ਸੌਖਾ ਕੰਮ ਨਹੀਂ ਹੈ। ਇਹਾ ਬਾਤ ਕਠੈਣੀ, ਸਭ ਤੋਂ ਮੁਸ਼ਕਿਲ ਕੰਮ ਹੈ ਜਿਹੜਾ ਮਨ ਕਹਿੰਦਾ ਉਹਦੇ ਮਗਰ ਲੱਗੀ ਜਾਣਾ, ਔਰ ਸ਼ਬਦ ਜੋ ਲਾਈਨਾਂ ਕਹਿੰਦੇ ਉੱਥੇ ਨਹੀਂ ਚੱਲਣਾ ਮਨ, ਕਿਉਂਕਿ ਜੋ ਕਹੇਗਾ ਉਹ ਸੌਖਾ ਕੰਮ ਹੋਏਗਾ। ਇਸ ਕਰਕੇ ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਣੀ, ਫਿਰ ਕੀ ਕਰੀਏ? ਆਨ ਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਣੀ। ਇਹ ਕਿਸੇ ਨਾ ਗੁਰੂ ਸਤਿਗੁਰ ਦੀ ਮਤ ਲੈਣੀ ਹੈ ਤੇ ਨਾਮ ਰਾਮ ਦਿਨ ਤੇ ਆ, ਸਾਰੀ ਬਾਣੀ ਇਹੋ ਕਹਿਣੀ। ਤੋ ਮਤ ਗੁਰਮਤ ਹਰ ਪ੍ਰਭ ਭਜੀਏ ਦਾ ਮਤਲਬ ਹੈ ਪੀ ਆ ਜੁਗਾਦ ਵੇਸ ਹਰ ਏਕੋ ਮਤ ਗੁਰਮਤਿ ਹਰ ਪ੍ਰਭ। ਜਿੰਨੇ ਵੀ ਭਜਨ ਕੀਤਾ ਹੈ ਇਸ ਬਾਣੀ ਦੇ ਮੁਤਾਬਕ, ਮਤ ਗੁਰਮਤ ਹੈ ਸਾਰੀ ਬਾਣੀ। ਇਸ ਕਰਕੇ ਸਾਰੀ ਬਾਣੀ ਨਾਲ ਚਿਮੜ ਜਾ, ਜੋ ਸ਼ਬਦ ਕਹਿੰਦੇ ਆ, ਜੋ ਕੋਈ ਕਿਤਾਬ ਕਹਿੰਦੀ, ਕਿਸੇ ਨਾਲ ਸਾਧ ਕਹਿੰਦਾ, ਕਿਸੇ ਨਾਲ ਕੋਸ਼ ਕੀਤਾ, ਸ਼ਬਦ ਸਭ ਤੋਂ ਉੱਚਾ। ਇਸ ਕਰਕੇ ਮਤ ਗੁਰਮਤ ਹੈ ਹੀ ਸਾਰੀ ਬਾਣੀ। ਇਸ ਕਰਕੇ ਸਾਰੀ ਬਾਣੀ ਜਿਹੜੀ ਹੈ ਉਹਦੇ ਮੁਤਾਬਕ ਮਹਾਰਾਜ ਕਹਿੰਦੇ ਆ ਵੀ ਮਤੇ ਗੁਰਮਤੇ ਆਂਦਿਨ ਹਰ ਹਰ ਨਾਮ, ਕਿਉਂਕਿ ਬਾਣੀ ਨਾ ਹੋਰ ਕੁਛ ਕਹਿਣਾ ਨੀ। ਆਂਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਣ। ਅੱਗੇ ਗਿਰੀ ਰਾਮਦਾਸ ਕਹਿੰਦੇ ਬੜਾ ਮੁਸ਼ਕਿਲ ਹੈ, ਕਹਿੰਦਾ ਮਤ ਸੁਮਤ ਤੇਰੇ ਵਸ ਸਵਾਮੀ, ਹਮ ਜੰਤ ਤੂੰ ਪੁਰਖ ਜੰਤ ਹੈ, ਅਸੀਂ ਤੇ ਤੇਰੇ ਬਾਜੀ ਹੈ ਤੇ ਤੂੰ ਸਾਨੂੰ ਬਜਾ ਰਿਹਾ। ਜੰਤਰ ਕਹਿੰਦੇ ਆ ਬਾਜੇ, ਹਮ ਜੰਤ ਤੂੰ ਪੁਰਖ ਜੰਤ ਹੈ, ਤੂੰ ਬਾਜੇ ਬਜਾਉਣਾ ਸਾਡੇ ਕੁਛ ਨੀ, ਤੂੰ ਹੀ ਦੇ ਮਤ। ਤੋ ਆਂਦਿਨ ਹਰ ਹਰ ਨਾਮ ਤੇ ਆਵੋ ਗੁਰ ਸਤਿਗੁਰ ਕੀ ਮਤ ਲੈਣੀ, ਮਤ ਸੁਮਤ ਤੇਰੇ ਵਸ ਸਵਾਮੀ, ਹਮ ਜੰਤ ਤੂੰ ਪੁਰਖ ਜੰਤ ਐਣੀ, ਜਾਂ ਨਾਨਕੇ ਪ੍ਰਭ ਕਰਤੇ ਸਵਾਮੀ, ਜਿਉਂ ਭਾਵੇ ਤੇ ਮੈਂ ਬੁਲੈਣੀ। ਮੈਂ ਬੋਲ ਵੀ ਨਹੀਂ ਸਕਦਾ, ਇਸ ਕਰਕੇ ਤੂੰ ਨਾਮ ਨੂੰ ਬੁਲਵਾ ਤੇ ਮੈਥੋਂ ਨਾਮ ਜਪਵਾ, ਕਿਉਂਕਿ ਆਂਦਿਨ ਮਤ ਗੁਰਮਤ ਇਹੋ ਕਹਿੰਦੀ ਵੀ ਨਾਮ ਜਪੋ। ਇਸ ਕਰਕੇ ਜਿਹੜੀ ਮਤ ਗੁਰਮਤ ਹੈ ਉਸ ਕਾਨੜੀ ਦੀਵਾਰ ਚ ਉਹੀ ਮਹੱਲਾ ਚੌਥਾ ਕਹਿ ਰਿਹਾ ਹੈ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾ। ਇੱਥੇ ਕਿਤੇ ਪਾਠਾਂ ਦਾ ਜ਼ਿਕਰ ਨਹੀਂ ਹੈ, ਕਿਸੇ ਚੀਜ਼ਾਂ ਦਾ ਜ਼ਿਕਰ ਨਹੀਂ ਹੈ, ਸਿੱਖੀ ਅਸੀਂ ਇਸ ਤੱਤ ਵਸਤੂ ਨਾਲ ਲੱਗਣਾ।
ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾ। ਮਤ ਗੁਰਮਤ ਮਤ ਗੁਰਮਤ
ਸਾਰੀ ਬਾਣੀ ਦੇ ਲਿਹਾਜ਼ ਨਾਲ
ਮਤ ਗੁਰਮਤ ਕੀਰਤ ਪਾਈਆ ਹਰ ਨਾਮ ਹਰ ਉਰ ਹਰ।
ਜਿੱਦਾਂ ਬਾਣੀ ਕਹਿੰਦੀ ਭਜਨ ਕਰ ਔਰ ਉਰ ਕਹਿੰਦੇ ਹਿਰਦੇ ਨੂੰ, ਹਰ ਨਾਮਾ ਜਿਹੜਾ ਨਾ ਤੇਰੇ ਹਿਰਦੇ ਚ ਚਲੇ ਜਾਏਗਾ ਔਰ ਤੇਰੇ ਗਲ ਚ ਹਾਰ ਬਣ ਜਾਏਗਾ।
ਮਤ ਗੁਰਮਤ ਕੀਰਤ ਪਾਈਐ ਹਰ ਨਾਮ ਹਰ ਉਰ ਹਰ। ਮਤ ਗੁਰਮਤ ਕੀਰਤ ਪਾਈਐ ਹਰ ਨਾਮ ਹਰ ਉਰ ਹਰ ਨਾਮ ਹਰ ਉਰ ਹਰ ਹਰ ਨਾਮ ਹਰ। ਵਿਣ ਨਾਵੇਂ ਜੇ ਕਰਮ ਕਵਾਉਣੇ,
ਇਸ ਨਾਮ ਜਪਣ ਤੋਂ ਬਗੈਰ ਜੋ ਵੀ ਤੂੰ ਸਿੱਖੀ ਦਾ ਕੰਮ ਕਰੇਗਾ ਤੈਨੂੰ ਹਉਮੈ ਦੀ ਮੈਲ ਲੱਗੂਗੀ।
ਵਿਣ ਨਾਵੇਂ ਜੇ ਕਰਮ ਕਮਾਉਣੇ ਨਿਤ ਹਉਮੈ ਹੋਏ ਖੁਆਏ। ਵਿਣ ਨਾਵੇਂ ਜੇ ਕਰਮ ਕਮਾਉਣੇ ਨਿਤ ਹਉਮੈ ਹੋਏ ਖੁਆਏ। ਵਿੱਚ ਹਉਮੈ ਹੋਏ ਖੁਆਏ ਨਿਤ ਹਉਮੈ ਹੋਏ ਖੁਆਏ।
ਇਹ ਕਿਸ ਤਰ੍ਹਾਂ ਗੁਰੂ ਰਾਮਦਾਸ ਸਾਹਿਬ ਅੱਗੇ ਕਿ ਸਿਮਲੀ ਦਿੰਦੇ, ਮਿਸਾਲ ਦਿੰਦੇ ਵੀ ਹਾਥੀ ਜਿਹੜੇ ਪਾਲਣ ਵਾਲੇ ਹੁੰਦੇ ਹਨ, ਹਾਥੀ ਚ ਗੰਦਾ ਹੋਏ ਨਾ ਉਹਨੂੰ ਡੂੰਘੇ ਪਾਣੀ ਚ ਲਿਜਾ ਕੇ ਉਹਨੂੰ ਮਲ ਮਲ ਕੇ ਨਲਾਉਂਦਾ ਉਹ ਹਾਥੀ ਦਾ ਰੱਖਣ ਵਾਲਾ, ਕਿਉਂਕਿ ਹਾਥੀ ਬਾਦਸ਼ਾਹ ਦੇ ਪੇਸ਼ ਕਰਦੇ ਸੀ, ਉਹਨਾਂ ਦੀ ਤਨਖਾਹ ਮਿਲਦੀ ਸੀ ਹਾਥੀ ਰੱਖਣ ਵਾਲਿਆਂ ਨੂੰ। ਬਾਦਸ਼ਾਹ ਆਪ ਨੀ ਸੀ ਇਹ ਚੀਜ਼ਾਂ ਰੱਖਦਾ, ਕਿਰਾਏ ਤੇ ਲੈ ਲੈਂਦਾ ਸੀ ਲੜਾਈ ਵੇਲੇ ਸਾਰੇ। ਤੋ ਹਾਥੀ ਜਿਹੜੇ ਰੱਖੇ ਹੁੰਦੇ ਸੀ ਉਹਨੂੰ ਐਨ ਨਲਾ ਧੋ ਕੇ ਫਿਰ ਬਾਦਸ਼ਾਹ ਦੇ ਕੋਲ ਲਿਜਾਂਦੇ ਸੀ। ਹਾਥੀ ਨਲਾ ਕੇ ਡੂੰਘੇ ਪਾਣੀ ਚ ਜਾ ਕੇ ਮਲ ਮਲ ਕੇ ਨਲਾਉਂਦਾ, ਹੁਣ ਜਦੋਂ ਬਾਹਰ ਕੱਢਦਾ ਸਾਰਾ ਫੇਰ ਸੁੰਡ ਨਾਨਾ ਮਿੱਟੀ ਖੇ ਆਪਣੇ ਉੱਤੇ ਸਾਰੇ ਪਿੰਡ ਦੇ ਪਾ, ਉਹਨੂੰ ਫਿਰ ਕੁੱਟਦਾ ਅਗਲਾ ਕਹਿੰਦਾ ਮੈਂ ਤੈਨੂੰ ਨਲਾ ਕੇ ਹਟਿਆ ਤੂੰ ਫਿਰ ਖੇ ਪਾ ਲਿਆ। ਇਸ ਤਰ੍ਹਾਂ ਅਸੀਂ ਨਾਮ ਜਪਣ ਤੋਂ ਬਗੈਰ ਬਾਕੀ ਜੋ ਸਿੱਖੀ ਚ ਕੰਮ ਕਰਦੇ ਹਾਂ ਆਪਣੇ ਉੱਤੇ ਖੇ ਪਾਉਂਦੇ ਹਾਂ। ਇਸ ਕਰਕੇ ਜਿਹੜੀ ਅਸਲ ਕੰਮ ਹੈ ਉਹ ਹੈ ਇਹਨੂੰ ਆਪਣੇ ਨੂੰ ਅੰਦਰੋਂ ਨਿਰਮਲ ਹੋ ਕੇ ਔਰ ਉੱਤੇ ਅਸੀਂ ਕਰਮ ਕਾਂਡ ਦੀ ਖੇਹ ਨਾ ਪਵਾਈਏ। ਇਸ ਕਰਕੇ ਕਰਮ ਕਾਂਡ ਰਿਜੈਕਟ ਕੀਤਾ ਹੈ। ਤੋ ਮਹਾਰਾਜ ਇੱਥੋਂ ਆਪ ਕੀਰਤ ਦੀ ਡੈਫੀਨੇਸ਼ਨ ਦੇਣ ਲੱਗੇ ਹੈ।
ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾ। ਮਤ ਗੁਰਮਤਿ ਕੀਰਤ ਪਾਈਐ ਹਰ ਨਾਮ ਹਰ ਉਰ ਹਰ।
ਔਰ ਜ਼ਰੂਰ ਸਮਝਣੇ, ਜੇ ਡਿਕਸ਼ਨਰੀ ਮੀਨਿੰਗ ਨਾ ਲਾਂਗੇ ਬਾਣੀ ਦਾ ਰਸ ਨਹੀਂ ਆਏਗਾ। ਔਰ ਮੈਨੇ ਹਿਰਦਾ ਔਰ ਸਭ ਤੋਂ ਵੱਡਾ ਕੰਮ ਹੈ, ਜਿੰਨਾ ਦੁਨੀਆਂ ਦਾ ਅਖੀਰਲਾ ਗਿਆਨ ਗੁਰੂ ਤੇਗ ਬਹਾਦਰ ਸਾਹਿਬ ਦੁਨੀਆਂ ਦੇ ਅਖੀਰਲੇ ਪ੍ਰੋਫਿਟ ਪੈਗੰਬਰ ਹੋਏ ਔਰ ਉਹਨਾਂ ਨੇ ਜਿਹੜਾ ਅਖੀਰਲਾ ਗਿਆਨ ਦਿੱਤਾ ਉਹ ਲਿਖਿਆ ਰਾਮ ਨਾਮ ਔਰ ਮੈਂ ਗਹਿਓ ਜਾਂ ਕੇ ਸਾਹਮਣੇ ਕੋਏ ਜੇ ਸਿਮਰਤ ਸੰਕਟ ਮਿਟੇ ਦਸ ਦੁਆਰ। ਅਖੀਰਲਾ ਗਿਆਨ ਉਹ ਵੀ ਹਿਰਦੇ ਚ ਜਾਣਾ ਜਿਹੜਾ ਉਹ ਹੈ ਉਹਦੇ ਲਈ ਮਹਾਰਾਜ ਨੇ ਲਿਖਿਆ।
ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾ। ਮਤ ਗੁਰਮਤ ਕੀਰਤ ਪਾਈਐ ਹਰ ਨਾਮ ਹਰ ਉਰ ਹਰ ਹਰ ਨਾਮ ਹਰ ਉਰ ਹਰ। ਬਿਨ ਨਾਵੇਂ ਜ ਕਰਮ ਕਮਾਵਣੇ ਨਿਤ ਹਾਮੇ ਹੋਏ ਖੁਆ ਬਿਨ ਨਾਵੇਂ ਜ ਕਰਮ ਕਮਾਵਣੇ ਨਿਤ ਹਾਮੇ ਹੋਏ ਖੁਆ ਜਲੇ ਹਸਤੀ ਮਲੇ ਨਵਾਲੀਏ ਭੀਖ ਫਿਰ ਪਾਵੇ ਛਾ ਜਲੇ ਹਸਤੀ ਮਲੇ ਨਵਾਲੀ ਸਿਰ ਭੀ ਫਿਰ ਪਾਵੇ
ਔਰ ਸਿਰ ਚ ਸੁਆਹ ਪਾਉਂਦਾ ਮੁੜ ਕੇ ਇਹ ਕਰਮ ਕਾਂਡ ਦੀ ਸੁਆਹ
ਜਲ ਹਸਤੀ ਮਲੇ ਨਵਾਲੀ ਸਿਰ ਭੀ ਫਿਰ ਪਾਵੇ
ਇਸ ਕਰ
ਹਰ ਕੀਰ ਤੇ ਉੱਤਮ ਨਾਮ ਹੈ ਵਿੱਚ ਕਾਸ਼ਿਕ ਕਰਨੀ ਸਾ ਹਰ ਕੀਰ ਤੇ ਉੱਤਮ ਨਾਮ ਹੈ ਵਿੱਚ ਕਾਸ਼ਿਕ ਕਰਨੀ ਸਾ
ਜਿਸ ਜਿਸਮ ਦੇ ਵਿਚ ਕੀਰਤ ਨਹੀਂ ਹੋ ਰਹੀ ਬਾਕੀ ਕੰਮ ਕਰ ਰਿਹਾ ਆਪਣੇ ਸਿਰ ਦੇ ਉੱਤੇ ਜਾਂ ਸਾਰੇ ਆਲੇ ਦੁਆਲੇ ਕਰਮ ਕਾਂਡ ਦੀ ਖੇਪ ਆ ਰਿਹਾ ਹੈ ਨਾਮ ਨੀ ਜਿਹੜਾ ਜਪਦਾ ਔਰ ਜਿਸ ਜਿਸਮ ਦੇ ਵਿਚ ਕੀਰਤ ਹੋ ਰਹੀ ਹੈ
ਉਹਦੇ ਲਈ ਹੀ ਲਿਖਿਆ ਜੈ ਕਰੇ ਕੀਰਤ
ਔਰ ਕੀਰਤ ਗਾਉਣਾ ਨੀ ਲਿਖਿਆ ਅਸੀਂ ਕਹਿੰਦੇ ਜੀ ਕੀਰਤਨ ਗਾਉਣਾ ਜਾਂ ਸਾਰਾ ਉਹ ਕੀਰਤ ਨੂੰ ਆਖਣਾ ਹੈ ਉਹ ਆਖਣਾ ਕੀ ਹੈ
ਲੱਖ ਲੱਖ ਗੇੜਾ ਲੱਖ ਲੱਖ ਗੇੜਾ
ਬਾਬੇ ਨਾਲ ਗਾਉਣਾ ਨੀ ਪਾਇਆ ਹੈ ਕਿਉਂਕਿ ਸਾਡਾ ਗਾਉਣਾ ਕੀਰਤਨ ਨਹੀਂ ਹੈ ਸਾਡਾ ਆਖਣਾ ਹੈ ਅਸੀਂ ਦੱਸ ਦਈਏ ਵੀ ਕਈ ਮਹੀਨਿਆਂ ਤੋਂ ਸਾਲ ਤੋਂ ਉੱਪਰ ਹੋ ਗਿਆ ਅਸੀਂ ਇਹ ਜਿਹੜੀ ਗੱਲ ਹਰਨਾਮ ਦੀ ਹੈ ਬਾਣੀ ਚ ਆਈ ਇਹਨੂੰ ਅਸੀਂ ਅਨੇਕ ਟੇਪਾਂ ਰਾਹੀਂ ਜ਼ਾਹਰ ਕਰ ਰਹੇ ਹਾਂ ਵੀ ਭਾਈ ਸਿੱਖੋ ਸਾਰੀ ਬਾਣੀ ਨਾਮ ਲਾਉਂਦੀ ਹੈ ਬਾਣੀ ਨਾਮ ਦੀ ਟ੍ਰਿਬਿਊਨ ਹੈ ਬਾਣੀ ਸਾਰੀ ਟ੍ਰਿਬਿਊਨ ਹੈ ਨਾਮ ਦੀ ਟ੍ਰਿਬਿਊਨ ਮੈਨੇ ਟੰਡੋਰਾ ਉਹ ਟੰਡੋਰਾ ਦਿੰਦੀ ਹੈ ਬੰਦੇ ਨਾਮ ਜਪ ਲੈ ਇਸ ਕਰਕੇ ਸਾਰੀ ਬਾਣੀ ਅਸੀਂ ਉਹ ਗੱਲ ਹਰਨਾਮ ਦੀ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾ ਮੈਂ ਵੇਖਾ ਨਾਮ ਦੀ ਗੱਲ ਜਿਹੜੀ ਬਾਣੀ ਚ ਹੈ ਉਹਨੂੰ ਅਸੀਂ ਪਹਿਲਾਂ ਨਾਮ ਦਾ ਕਹਿਣਾ ਖਤਮ ਕੀਤਾ ਹੈ ਅਨੇਕ ਟੇਪਾਂ ਲੈ ਕੇ ਔਰ ਅਸੀਂ ਲੰਡਨ ਦਿੱਲੀ ਇੱਥੇ ਜਿੰਨੀਆਂ ਜਿੱਥੇ ਵੀ ਗਿਆਨ ਕਿਉਂਕਿ ਸਭ ਤੋਂ ਜ਼ਰੂਰੀ ਵਿਸ਼ਾ ਹੈ ਇਸ ਵੇਲੇ ਵੀ ਜਿਹੜਾ ਬੋਲ ਬੋਲ ਕੇ ਨਾਮ ਜਪਣਾ ਆਖ ਆਖ ਕੇ ਕਿਉਂਕਿ ਕਈ ਐਸੇ ਕਲਟ ਤੁਰ ਪਏ ਨੇ ਇਸ ਵੇਲੇ ਜਿਹਨਾਂ ਨੂੰ ਭੰਨਣਾ ਪੈਣਾ ਸਾਨੂੰ ਤੇ ਸਮਾਧੀਆਂ ਲਾਉਣੀਆਂ ਚੁੱਪ ਕਰਕੇ ਇਸ ਤਰ੍ਹਾਂ ਜੀ ਸਾਡਾ ਨਾਮ ਬੋਲਣ ਦਾ ਕੀ ਫਾਇਦਾ ਜਪਦੇ ਹੋ ਏਦਾਂ ਧਿਆਨ ਚ ਬੈਠੋ ਜਾਂ ਸਾਰਾ ਉਹ ਅਸੀਂ ਕੱਟ ਰਹੇ ਹਾਂ ਔਰ ਕਿੰਨੇ ਲਫ਼ਜ਼ ਅਸੀਂ ਦੇ ਰਹੇ ਹਾਂ ਵੀ ਬਾਣੀ ਦਾ ਕਹਿਣਾ ਬਾਣੀ ਨਾਮ ਦਾ ਕਹਿਣਾ ਨਾਮ ਦਾ ਆਖਣਾ ਨਾਮ ਦਾ ਬੋਲਣਾ ਨਾਮ ਦਾ ਭੌਂਕਣਾ ਨਾਮ ਦਾ ਉਚਰਨਾ ਨਾਮ ਦਾ ਦੁਹਾਈ ਦੇਣਾ ਨਾਮ ਦਾ ਕੂਕਣਾ ਨਾਮ ਦਾ ਅਸੀਂ ਸਾਰੇ ਹਾੜਾ ਪਾ ਕੇ ਜਪਣਾ ਇਸ ਕਰਕੇ ਸਾਰੇ ਜਿੰਨੇ ਹੈ ਜਿਹਨਾਂ ਨੇ ਸਾਡੇ ਪੁਰਾਤਨ ਸਿੱਖਾਂ ਨਾਲ ਸਾਰਿਆਂ ਨਾਲ ਇਹਨਾਂ ਨਾਮ ਦੇ ਉੱਤੇ ਐਡੀ ਘਾਲਣਾ ਕੀਤੀ ਬੋਲ ਬੋਲ ਕੇ ਪਹਿਲਾ ਪੌਡਾ ਹੈ ਸਾਡਾ ਇਸ ਕਰਕੇ ਅਸੀਂ ਉਹਦੇ ਤੇ ਹੁਣ ਕਹਿਣਾ ਖਤਮ ਕੀਤਾ ਹੁਣ ਅਸੀਂ ਆਖਣ ਤੇ ਆਏ ਹਾਂ ਇਸੇ ਕਰਕੇ ਅਸੀਂ ਪਹਿਲਾ ਸ਼ਬਦ ਏ ਜਿਹੜਾ ਨਿਤਨੇਮ ਸਾਰਿਆਂ ਨੂੰ ਯਾਦ ਹੈ ਅਸੀਂ ਅੱਖਾਂ ਖੋਲ ਰਹੇ ਹਾਂ ਵੀ ਦੇਖੋ ਕੀਰਤ ਗਾਉਣੀ ਨਹੀਂ ਹੈ ਕੀ ਹੈ
ਜੈ ਕਰੇ ਕੀਰਤ
ਆਖਣਾ ਕੀ ਹੈ
ਵਾਹਿਗੁਰੂ 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 ਵਾਹਿਗੁਰੂ
ਜੈ ਕਰੇ ਕੀਰਤ ਇਹਨੇ ਵੀ ਜਿਸ ਘਰ ਦੇ ਵਿਚ ਕੀਰਤਨ ਸੋਲੇ ਦਾ ਪਾਠ ਹੁੰਦਾ ਨਹੀਂ ਜਿਸ ਜਸਮ ਚ ਨਾਮ ਜਪਿਆ ਜਾ ਰਿਹਾ
ਜੈ ਕਰੇ ਕੀਰਤ ਜੈ ਕਰੇ ਕੀਰਤ
ਉਹ ਵਿਚਾਰੋ ਵੀ ਨਾਮ ਜਪਣਾ ਹੈ ਵਿਚਾਰਨਾ ਇਹ ਨੀ ਵੀ ਆਪਣੇ ਅਸੀਂ ਦਿਮਾਗ ਨਾਲ ਕੁਛ ਕਰਨਾ ਨਹੀਂ ਅਸੀਂ ਨਾਮ ਜਪਣਾ ਉਹੀ ਸਾਡਾ ਵਿਚਾਰੋ
ਕਰਤੇ ਕਾ ਹੋਏ ਵਿਚਾਰ
ਕਿਉਂਕਿ ਬ੍ਰਾਹਮਣਵਾਦ ਚ ਹਿੰਦੂਇਜ਼ਮ ਚ ਮੋਹਰ ਬੜੀਆਂ ਬੜੀਆਂ ਬਹਿਸਾਂ ਵਿਚਾਰਨਾ ਉਧਰ ਉਧਰ ਬ੍ਰਹਮ ਕੀ ਹੈ ਬ੍ਰਹਮ ਕੀ ਹੈ ਆ ਸਾਰੀਆਂ ਵਿਦਾਂਤ ਕੀ ਆ ਫਲਾਂ ਵਿਚਾਰ ਉਹ ਕਹਿੰਦੇ ਸਾਡੇ ਸਿਰਫ ਨਾਮ ਨਾਲ ਹੀ ਸਭ ਕੁਛ ਹੁੰਦਾ
ਜੈ ਕਰੇ ਕੀਰਤ ਜੈ ਕਰੇ ਕੀਰਤ ਕਰਤੇ ਕਾ ਹੋਏ ਵਿਚਾਰੋ ਤਿਤ ਕਰੇ ਗਾਵ ਸੋਹੇਲਾ
ਉਸ ਜਿਸਮ ਦੇ ਵਿਚ ਆਖ ਆਖ ਕੇ ਕਦੀ ਨਾ ਕਦੀ ਗਾਂ ਧਿਆਨ ਲੱਗਣਾ ਸ਼ੁਰੂ ਹੋ ਜਾਣਾ ਧਿਆਨ ਦੀ ਅਵਸਥਾ ਹੋ ਜਾਣੀ ਔਰ ਉਥੋਂ ਗਾਂ ਫਿਰ ਹਿਰਦੇ ਚ ਚਲੇ ਜਾਣਾ ਜਿਹਨੂੰ ਸਿਮਰਨ ਕਹਿੰਦੇ ਹੈ ਕਹਿੰਦੇ ਜੇ ਉਹ ਵਡਭਾਗੀ ਬੰਦਾ ਮਿਹਨਤ ਕਰਦਾ ਗਿਆ ਤੇ ਉਸੇ ਘਰ ਦੇ ਵਿਚ ਹੀ ਅਨਹਦ ਸ਼ਬਦ ਗੱਜਣਾ ਸ਼ੁਰੂ ਹੋ ਜਾਂਦਾ ਤਿਤ ਕਰੇ ਇੱਥੇ ਗਾਵ ਉਹਦਾ ਲਖਦਾ ਆਇਆ ਹੈ ਉਸ ਜਿਸਮ ਦੇ ਵਿਚ ਹੀ ਗੁਰ ਸ਼ਬਦੀ ਗੋਬਿੰਦ ਗੱਜਿਆ ਅੰਦਰ ਬਾਹਰ ਸਭ ਸ਼ਬਦ ਹੀ ਸ਼ਬਦ ਹੋ ਜਾਣਾ ਸੋਹਿਲਾ ਔਰ ਸਿਮਰਨ ਦੀ ਅਵਸਥਾ ਹੋ ਜਾਣੀ ਹੈ ਸਿਮਰੇ ਹੋ ਉਸ ਫਿਰ ਸਿਰਜਣ ਹਾਰੇ ਨੂੰ ਉਹ ਸਿਮਰਨ ਤੱਕ ਪਹੁੰਚ ਜਾਂਦਾ ਹੈ ਪਰ ਪਹਿਲੀ ਕੀਰਤੀ ਦੀ ਉੱਚੀ ਵੱਡਾ ਔਰ ਹੋਣਾ ਸਭ ਕੁਛ ਹੀ ਹੈ, ਜਿਸਮ ਦੇ ਅੰਦਰ ਹੈ, ਬਾਹਰ ਕੁਛ ਨਹੀਂ ਹੋਣਾ। ਜੈ ਘਰੇ ਕੀ ਹੈ, ਜੈ ਘਰੇ
ਕਰਤੇ ਕਾ ਹੋਏ ਵਿਚਾਰੋ, ਤਿਤ ਘਰੇ ਗਾ ਸੋਹੇ ਸਿੰਗਰਿਓ ਸਿਰ ਜਿਹਾ।
ਭਾਈ ਇਸ ਤਰ੍ਹਾਂ ਤੇਰੇ ਅੰਦਰ ਗਾਉਣਾ ਸ਼ੁਰੂ ਹੋ ਜਾਣਾ, ਕੀ ਹੈ ਸ਼ਬਦ ਗੁੰਜਲ ਨਾ ਪੈਣਾ, ਔਰ ਫਿਰ ਮਹਾਰਾਜ ਰਹਾਉ ਦੀ ਤੁਕ ਚ ਉਤਲੀਆਂ ਤੁਕਾਂ ਰਹਾਉ ਚ ਸਮਾਉਣੀਆਂ, ਆਪਣੇ ਆਪ ਉੱਠਿਆ। ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ, ਤੁਮ ਗਾਵੋ ਮੇਰੇ ਨਿਰਭਉ ਕਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਨਿਰਭਉ ਕਹਿੰਦੇ ਆ ਪਾਉਣ ਤੋਂ ਮਨ ਬੰਦ ਹੋ ਜਾਂਦਾ, ਨਿਰਭਉ ਡਰ ਨਹੀਂ ਹੈ, ਭੌ ਹੈ ਕਿਸੇ ਬੰਦੇ ਨੂੰ ਭੌ ਚੜ ਗਏ ਜੀ ਪੰਜਾਬੀ ਹੈ, ਉਹ ਨਿਰਭਉ ਹੋ ਜਾਂਦਾ, ਉਹਦਾ ਮਨ ਪਾਉਂਦਾ ਨੀ ਮਾਇਆ ਚ। ਇਸ ਕਰਕੇ ਕਹਿੰਦੇ ਮਾਇਆ ਤੂੰ ਪਰੇ ਹੋ, ਔਰ ਫਿਰ ਦੇਖ ਸਵਾਲ, ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਤੂੰ ਤੇਰਾ ਮਨ ਹੁਣ ਖੜਾ ਹੋ ਗਿਆ, ਅੰਦਰ ਟਿਕ ਗਿਆ, ਅੰਦਰ ਸ਼ਬਦ ਹੈ ਔਰ ਨਾਲ ਤੇਰੇ ਹਾਰ ਪਿਆ ਹੈ, ਕੀਰਤ ਹੋ ਰਹੀ ਹੈ। ਕਹਿੰਦੇ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿੱਤ ਸੋਹਿਲੇ ਸਦਾ ਸੁਖ ਹੈ। ਜਿਹੜਾ ਅੰਦਰ ਸੋਹਿਲਾ ਇੱਥੇ ਰਹਾਉ ਲਾਇਆ, ਪੀ ਇੱਥੇ ਦੱਸ ਦੋ ਕਿਤੇ ਸਿੜੀ ਤੇ ਪੜਨ ਲਈ, ਮੁਰਦੇ ਤੇ ਪੜਨ ਲਈ, ਜਾਂ ਖਤਮ ਹੋਣ ਲਈ ਕੋਈ ਲਿਖਿਆ, ਜਿੱਦਾਂ ਸਾਨੂੰ ਪੁਜਾਰੀ ਲਾ ਰਿਹਾ ਸਾ, ਐਡਾ ਵੱਡਾ ਸ਼ਬਦ ਔਰ ਇਹਨੂੰ ਮਰਨ ਤੇ ਰੱਖਿਆ ਜੀ, ਉਹਦਾ ਇੱਥੇ ਕੀਰਤਨ ਸੋਹਿਲਾ ਪੜਿਆ ਗਿਆ। ਆ ਬੇਅਦਬੀ ਹੈ ਬਾਣੀ ਦੀ, ਸ਼ਬਦ ਦੇਖੋ ਕੀ ਕਹਿ ਰਿਹਾ ਇਸ ਕਿਹਾ, ਤੁਮ ਗਾਵੋ ਮੇਰੇ ਨੀਰ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਇਹ ਹਾਂ ਵਾਰੀ ਜਿੱਤ ਸੋਹਿਲੇ ਇਹ ਸਦਾ ਸੁਖ। ਕਿਤੇ ਕੋਈ ਰੋਣ ਦਾ ਜ਼ਿਕਰ ਨਹੀਂ ਹੈ, ਖੁਸ਼ੀ ਦਾ ਗੀਤ ਹੈ। ਹਾਂ ਵਾਰੀ ਜਿੱਤ ਸੋਹਿਲੇ ਸਦਾ ਸੁਖ, ਇਹ ਸਦਾ ਸੁਖ ਦੇਣ ਵਾਲਾ ਇੱਥੇ ਰਹਾਉ ਲਾਇਆ, ਵੀ ਇਸ ਜੇ ਤੂੰ ਨਾਮ ਜਪ ਗਿਆ। ਹਾਂ ਵਾਰੀ ਜਿੱਤ ਸੋਹਿਲੇ ਸਦਾ ਸੁਖ, ਹੇ ਮੇਰੇ ਜੀਅੜੇ ਤੂੰ ਨਿਤ ਨਿਤ ਇਹਨੂੰ ਸਿਮਰਨ ਦੀ ਅਵਸਥਾ ਤੱਕ ਪਹੁੰਚ ਔਰ ਸੰਭਾਲ, ਔਰ ਫਿਰ ਤੂੰ ਉਸ ਦੇਵਨ ਹਾਰੇ ਨੂੰ ਦੇਖੇਗਾ, ਦਰਸ਼ਨ ਵੀ ਉਹਦੇ ਹੋ ਜਾਣਗੇ।
ਨਿਤ ਨਿਤ ਜੀਅੜੇ ਸੰਭਾਲੀਏ ਨੇ ਦੇਖੇ ਦਾ ਦੇਵਨ ਹਾਰੇ, ਨਿਤ ਨਿਤ ਜੀਅੜੇ ਸੰਭਾਲੀਏ ਨੇ ਦੇਖੇ ਦਾ ਦੇਵਨ
ਹਾਰੇ, ਉਹ ਜਿਹੜਾ ਐਡੀਆਂ ਦਾਤਾਂ ਕਰਨ ਵਾਲਾ ਉਹਦੇ ਤੂੰ ਦਰਸ਼ਨ ਕਰ ਲਏਗਾ, ਦੇਖ ਲਏਗਾ, ਪਰ ਨਿਤ ਨਿਤ ਹੀ ਇਹ ਮਿਹਨਤ ਕਰ।
ਨਿਤ ਨਿਤ ਜੀਅੜੇ ਸੰਭਾਲੀਏ ਨੇ ਦੇਖੇਗਾ
ਦੇਖੇਗਾ ਨਹੀਂ ਹੈ, ਦੇਖੇਗਾ ਰੱਬ ਦੇਖੇਗਾ ਨਹੀਂ, ਦੇਖਾ ਤੂੰ ਦੇਖੇਗਾ ਉਹਨੂੰ,
ਦੇਖੇਗਾ ਦੇਵਨ, ਦੇਖੇਗਾ ਦੇਵਨ, ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਨ।
ਕਹਿੰਦਾ ਉਹਦੇ ਭੰਡਾਰ ਏਡੇ ਵੱਡੇ ਆ, ਕੋਈ ਕੀਮਤ ਨੀ ਪਾ ਸਕਦਾ, ਅਨਟੁੱਟ ਭੰਡਾਰ ਆ ਭਗਤੀ ਦੇ, ਇਸ ਕਰਕੇ ਉਹਦੇ ਦਾਨੇ ਚ ਕੀਮਤ ਤੂੰ ਕੀਮਤ ਪਾ ਨੀ ਸਕਦਾ, ਔਰ ਦਾਤੇ ਦਾ ਕੋਈ ਅੰਤ ਸ਼ਮਾਰ ਨੀ ਆ ਦਾਤਾਂ ਦੇਣ ਦਾ।
ਤੇਰੇ ਦਾਨ ਕੀਮਤ ਨਾ,
ਔਰ ਹਲੀ ਤੂੰ ਉਹਨੂੰ ਦੇਖਿਆ ਹੈ, ਉਹਦੇ ਨਾਲ ਜਿਹੜਾ ਮਿਲਣਾ ਹੈ, ਉਹਦੇ ਨਾਲ ਜਿਹੜਾ ਵਿਆਹ ਹੋਣਾ ਹੈ, ਸਾਹਾ ਲਿਖਿਆ ਜਾਣਾ ਹੈ, ਅੱਗੇ ਹੁਣ ਉਸ ਰੂਹ ਤਾਂ ਚੜ ਰਹੀ ਹੈ, ਉਹ ਹੁਣ ਐਸ ਕੀਰਤ ਦੀ ਅਵਸਥਾ ਵੀ ਅੰਦਰ ਹੋਣ ਲੱਗ ਪਈ ਹੈ। ਹੁਣ ਉੱਥੇ ਸਾਹਾ ਕਹਿੰਦੇ ਹੈ ਮਿਲਾਪ ਵਾਲੇ ਦਿਨ ਨੂੰ, ਔਰ ਜਦੋਂ ਬੀਬੀ ਦਾ ਵਿਆਹ ਹੁੰਦਾ ਹੈ ਉਹਦੀਆਂ ਮੇਢੀਆਂ ਚ ਤੇਲ ਪਾਉਂਦੇ ਹੈ, ਔਰ ਸਾਰੀਆਂ ਆਲੇ ਦੁਆਲੇ ਸਵਾਗਤ ਦਾ ਗੀਤ ਸੋਹਲੇ ਦਾ ਗਾ ਕੇ ਜਾਂ ਖੁਸ਼ੀ ਦੇ ਗੀਤ ਗਾ ਕੇ ਉਸ ਬੀਬੀ ਨੂੰ ਕਹਿੰਦੇ ਤੇਰਾ ਸੰਯੋਗ ਹੋਣ ਲੱਗਾ ਹੈ। ਸਾਰਾ ਇਸ ਤਰ੍ਹਾਂ ਭਗਤ ਦਾ ਅਭਿਆਸੀ ਦਾ ਰੱਬ ਨਾਲ ਸੰਯੋਗ ਹੋਣ ਲੱਗਾ ਹੈ, ਉਸ ਖੁਸ਼ੀ ਦਾ ਗੀਤ ਹੈ। ਔਰ ਦੇਖਿਓ ਤੁਸੀਂ ਕਿੰਨੇ ਇਸ ਚ ਭੇਤ ਨਿਕਲਦੇ ਨੇ, ਇੱਕ ਸ਼ਬਦ ਖੁੱਲ ਗਿਆ, ਸਦਾ ਲਈ ਸਾਰੇ ਸੈਂਕੜੇ ਸ਼ਬਦ ਖੁੱਲ ਜਾਣਗੇ ਬਾਬੇ ਨਾਨਕ ਦੇ, ਵੀ ਐਡੇ ਉੱਚ ਹੱਦੀ ਵਹਿਣ। ਇਸ ਕਰਕੇ ਸੰਬਤੇ ਸਾਹਾ ਲਿਖਿਆ, ਜਿਸ ਵੇਲੇ ਕਿਸੇ ਦੇ ਅੰਦਰ ਰੱਬ ਦਾ ਮੇਲ ਹੋਣਾ ਹੈ ਜਾਂ ਸਤਿਗੁਰੂ ਦਾ, ਉਹ ਟਾਈਮ ਲਿਖੇ ਆ। ਪੂਰਬ ਕਰਮ ਅੰਕੁਰ ਜਬ ਪ੍ਰਗਟ ਹੈ ਤਬ ਭੇਟਿਓ ਪੁਰਖ, ਵੱਡਾ ਵੱਡਾ ਸਤਿਗੁਰੂ ਪੁਰਖ ਨਹੀਂ ਭੇਟੇ ਜਾਣਾ, ਪੂਰਬਲੇ ਜਨਮ ਦਾ ਜਿਸ ਵੇਲੇ ਕੋਈ ਬੀਜ ਬੀਜਦੇ ਹੈ, ਜਿੱਦਾਂ ਛੋਲਿਆਂ ਦਾ ਦਾਣਾ ਅਸੀਂ ਜ਼ਮੀਨ ਚ ਬੀਜ